ਕੀਤੇ।
ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਧਾਰੀ ਔਰ ਸ਼ਰਮ ਅਧਰਮੀ ਸਗੁਰੂ ਪਨੈ ਕੈਸੇ ਤੂੰ ਪਰਮ ਕੇ ਕੁਕਰਮ ਕਮਾਇਓ ਹੈ ਲੀਨ ਤਨ ਤਾਨ ਕੀਨ ਖਾਨ ਪਾਨ ਨਿੱਕੀ ਰੀਤ ਐਸੀ ਵਪਰੀਤ ਵਿਖੇ ਕਿਮ ਤੂੰ ਲਵਾਇਓ ਹੈ ਧਾਰੀ ਔਰ ਸ਼ਰਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਕਮਾਲ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਦਸਾਂਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨਯੋਗ ਖਾਲਸਾ ਸਾਧ ਸੰਗਤ ਜੀ ਆਪ ਵੱਡੇ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ ਰਹਿਰਾ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਉਪਰੰਤ ਗੁਰੂ ਸਵਾਰੇ ਕੀਰਤਨੀ ਜਥੇ ਪਾਸੋਂ ਧੁਰਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਜਿੱਥੇ ਆਪ ਜੀ ਗੁਰੂ ਦਰਬਾਰ ਵਿੱਚ ਸਜ ਬੈਠ ਕੇ ਗੁਰੂ ਕੀ ਬਾਣੀ ਦਾ ਕਥਾ ਕੀਰਤਨ ਦਾ ਆਨੰਦ ਪ੍ਰਾਪਤ ਕਰ ਰਹੇ ਹੋ, ਉੱਥੇ ਬੇਅੰਤ ਸਿੱਖ ਸੰਗਤਾਂ ਦੂਰ ਦੁਰਾਡੇ ਬੈਠੀਆਂ ਹੋਈਆਂ ਘਰਾਂ ਪਰਿਵਾਰਾਂ ਦੇ ਵਿੱਚ ATN ਚੈਨਲ ਰਾਹੀਂ TV ਰਾਹੀਂ ਗੁਰੂ ਕੀ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਗੁਰੂ ਦਰਬਾਰ ਵਿੱਚ ਪ੍ਰਵਾਨ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹਰ ਜਸ ਕਰਕੇ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾ ਸਕੀਏ। ਆਪ ਜੀ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਰਵਣ ਕਰ ਰਹੇ ਹੋ। ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵੇਲੇ ਪਤਾ ਲੱਗਿਆ ਵੀ ਇਸ ਬ੍ਰਾਹਮਣ ਨੇ ਕੂੜ ਕਰਕੇ, ਕਪਟ ਕਰਕੇ, ਛਲ ਕਰਕੇ, ਬੜਾ ਪਾਪ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜ਼ਹਿਰ ਦੇਣ ਲੱਗਿਆ ਸੀ ਅਤੇ ਗਰੀਬ ਨਿਵਾਜ ਪਾਤਸ਼ਾਹ ਨੇ ਜਦੋਂ ਕੁੱਤੇ ਨੂੰ ਉਹ ਜ਼ਹਿਰ ਪਾਇਆ ਅਤੇ ਕੂਕਰ ਜ਼ਹਿਰ ਪਾ ਉਹ ਖਾ ਕਰਕੇ ਦਹੀਂ ਜ਼ਹਿਰ ਵਾਲਾ ਅਤੇ ਉਹ ਖਤਮ ਹੋ ਗਿਆ। ਜਿਵੇਂ ਕੂਕਰ ਤੜਪਿਆ, ਮਹਾਰਾਜ ਕਹਿਣ ਲੱਗੇ ਪਾਪੀਆ ਤੂੰ ਵੀ ਇਵੇਂ ਤੜਪ ਕਰਕੇ ਸੂਲ ਦੇ ਨਾਲ ਹੁਣੇ ਮਰੇਗਾ। ਉਸੇ ਵੇਲੇ ਪੰਡਿਤ ਦੇ ਪੇਟ ਦੇ ਵਿੱਚ ਸੂਲ ਉੱਠਿਆ ਅਤੇ ਇੱਕ ਘੜੀ ਲੋਟਣੀਆਂ ਖਾ ਖਾ ਕਰਕੇ ਦੁਖੀ ਹੋ ਕਰਕੇ ਸੂਲ ਦੇ ਨਾਲ ਖਤਮ ਹੋ ਗਿਆ। ਮਾਤਾ ਗੰਗਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਪਾਪੀ ਤਾਂ ਮਰਤਾ ਗਿਆ ਹੈ, ਪਾਪ ਤਾਂ ਬੜਾ ਵੱਡਾ ਇਹਨੇ ਕਰਤ ਕੀਤਾ ਹੈ ਅਤੇ ਕਰਨ ਲੱਗਿਆ ਸੀ, ਪਰ ਪਤਾ ਨਹੀਂ ਲੱਗ ਸਕਿਆ ਵੀ ਇਹ ਪਾਪ ਇਹਦੇ ਕੋਲੋਂ ਕੌਣ ਕਰਾਉਣ ਲੱਗਿਆ ਸੀ। ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ, ਸੰਸਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਐਸੀ ਬਾਲ ਘਾਤਕ ਬੁੱਧੀ ਕਿਹਦੀ ਹੈ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਜ਼ਹਿਰ ਦੇਣ ਲੱਗਿਆ ਸੀ, ਇਹ ਆਪ ਤਾਂ ਦੇਣ ਨਹੀਂ ਲੱਗਿਆ, ਇਹਦੇ ਕੋਲੋਂ ਕੰਮ ਕਰਵਾਉਣ ਕੌਣ ਲੱਗਿਆ ਸੀ। ਉਹ ਸਾਰੇ ਕਿਸੇ ਗੱਲ ਤੋਂ ਪਰਦਾ ਉੱਠਣਾ ਚਾਹੀਦਾ ਹੈ ਅਤੇ ਮਹਾਰਾਜ ਨਾਲੇ ਆਪ ਜੀ ਦਾ ਘਰ ਜਿਹੜਾ ਹੈ ਉਹ ਬਖਸ਼ਿੰਦੇ ਹੈ, ਬਖਸ਼ਣ ਯੋਗ ਹੀ ਹੈ ਅਤੇ ਮਹਾਰਾਜ ਇਹਨੂੰ ਖਿਮਾ ਵੀ ਕਰ ਦਿਓ ਅਤੇ ਮਹਾਰਾਜ ਨਾਲੇ ਇਹਨੂੰ ਜਿਉਂਦਾ ਕਰੋ, ਪਤਾ ਲੱਗ ਜਾਏ ਸੰਗਤਾਂ ਨੂੰ ਵੀ ਇਹ ਕਾਰਜ ਇਹਦੇ ਕੋਲੋਂ ਕਰਵਾਇਆ ਕਿਹਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੀ ਬੇਨਤੀ ਨੂੰ ਮੰਨ ਕੇ ਸੰਗਤਾਂ ਦੀ ਰੁਚੀ ਵੇਖ ਕਰਕੇ ਵੀ ਸੰਗਤਾਂ ਵੀ ਇਹ ਜਾਣਨਾ ਚਾਹੁੰਦੀਆਂ ਨੇ ਵੀ ਇਹ ਕੰਮ ਕਰਵਾਉਣ ਵਾਲਾ ਕਿਹੜਾ ਮਨੁੱਖ ਹੈ ਜਿਹੜਾ ਵਾਰ ਵਾਰ ਹੱਲੇ ਕਰਾ ਰਿਹਾ, ਗੱਲ ਕੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਕਮਲਾਂ ਵਿੱਚ ਜਲ ਲੈ ਕਰਕੇ ਮੂਲ ਮੰਤਰ ਦਾ ਪਾਠ ਪੜ੍ਹ ਕੇ ਵਾਹਿਗੁਰੂ ਕਹਿ ਕਰਕੇ ਪਾਣੀ ਦਾ ਛੱਟਾ ਮਾਰਿਆ ਅਤੇ ਜਿਉਂਦਾ ਹੋ ਗਿਆ। ਇਹ ਕੋਈ ਅਤਕਥਨੀ ਨਹੀਂ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਬਚਨਾਂ ਨਾਲ ਮਾਰ ਸਕਦੇ ਨੇ ਅਤੇ ਜਿਉਂਦਾ ਵੀ ਕਰ ਸਕਦੇ ਨੇ। ਆਪਾਂ ਦਿੱਲੀ ਵਿੱਚ ਜਾਈਏ ਅਤੇ ਗੁਰਦੁਆਰਾ ਮਜਨੂੰ ਕਾ ਟਿੱਲਾ, ਇਹ ਭਗਤ ਦੇ ਨਾਂ 'ਤੇ ਹੈ, ਪਰਮਾਤਮਾ ਦੇ ਪਿਆਰੇ ਦੇ ਨਾਂ 'ਤੇ ਹੈ। ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਨੇ, ਬਾਦਸ਼ਾਹ ਦਾ ਮਹਾਵਤ ਹਾਥੀ ਲੈ ਕਰਕੇ ਆ ਗਿਆ ਅਤੇ ਜਿਸ ਵੇਲੇ ਹਾਥੀ ਪਾਣੀ ਪੀਣ ਲੱਗਿਆ ਅਤੇ ਮਰ ਗਿਆ, ਹਾਥੀ ਮਰ ਗਿਆ, ਬਹੁਤ ਰੋਇਆ ਕੁਰਲਾਇਆ, ਕੀਰਨੇ ਪਾਏ, ਮੇਰੇ ਰੋਜ਼ੀ ਰੋਟੀ ਇਹੋ ਹੈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਦਇਆ ਆ ਗਈ ਅਤੇ ਭਾਈ ਮਰਦਾਨੇ ਨੂੰ ਕਿਹਾ ਵੀ ਉੱਪਰ ਜਲ ਦਾ ਛੱਟਾ ਮਾਰ ਕਰਕੇ ਜਿਉਂਦਾ ਕਰ ਦੇ। ਹਾਥੀ ਜਿਉਂਦਾ ਹੋ ਗਿਆ, ਦਿੱਲੀ ਸ਼ਹਿਰ ਦੇ ਵਿੱਚ ਹਾਹਾਕਾਰ ਮੱਚ ਗਈ, ਪਤਾ ਲੱਗ ਗਿਆ ਵੀ ਹਾਥੀ ਮਰਿਆ ਅਤੇ ਜਿਉਂਦਾ ਕਰ ਦਿੱਤਾ ਪਰਮਾਤਮਾ ਦੇ ਪਿਆਰਿਆਂ ਨੇ। ਬਾਦਸ਼ਾਹ ਕੋਲ ਗੱਲ ਗਈ, ਕਹਿਣ ਲੱਗੇ ਜਾਂ ਫਿਰ ਇਹਨੂੰ ਫੇਰ ਮਾਰੋ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਾਡੇ ਅਸੀਂ ਕੋਈ ਨਿੱਜੀ ਵਡਿਆਈ ਵਾਸਤੇ ਇਹਨੂੰ ਜਿਉਂਦਾ ਨਹੀਂ ਕੀਤਾ ਅਤੇ ਨਾ ਸਾਡੇ ਵਿੱਚ ਕੋਈ ਤਾਕਤ ਹੀ ਹੈ ਜਿਉਂਦਾ ਕਰਨ ਦੀ, ਇਹ ਸਤਿਗੁਰਾਂ ਦੀ ਨਿਮਰਤਾ ਹੈ। ਜਦੋਂ ਬਹੁਤ ਜ਼ਿਆਦਾ ਹੱਠ ਕੀਤਾ ਤਾਂ ਸਤਿਗੁਰੂ ਕਹਿੰਦੇ ਜੇ ਪਰਮਾਤਮਾ ਨੂੰ ਪਾਇਆ ਤਾਂ ਮਰ ਜਾਏਗਾ, ਅਤੇ ਸਤਿਗੁਰਾਂ ਦੇ ਮੁੱਖ ਤੋਂ ਬਚਣ ਨਿਕਲਣ ਦੀ ਦੇਰ ਸੀ ਅਤੇ ਹਾਥੀ ਧੜੰਮ ਕਰਕੇ ਥੱਲੇ ਡਿੱਗ ਪਿਆ। ਅਤੇ ਹੁਣ ਹੱਠ ਦੂਜੇ ਪਾਸੇ ਹੋ ਗਿਆ, ਮਹਾਵਤ ਫਿਰ ਆਉਣ ਲੱਗ ਪਿਆ ਵੀ ਮਹਾਰਾਜ ਇਹਦਾ ਕੀ ਜਾਣਾ ਹੈ, ਹਾਥੀ ਤਾਂ ਮੇਰਾ ਮਰ ਗਿਆ, ਰੋਜੀ ਰੋਟੀ ਮੇਰੀ ਖਤਮ ਹੋ ਗਈ। ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਕਰਾਮਾਤਾਂ ਵੇਖਣਾ ਚਾਹੁੰਦਾ ਸੀ ਬਾਦਸ਼ਾਹ। ਜਦੋਂ ਬਹੁਤ ਜ਼ਿਆਦਾ ਫਿਰ ਕੀਰਨੇ ਪਾਏ, ਤਰਲੇ ਪਾਏ, ਅਤੇ ਸਤਿਗੁਰੂ ਕਹਿਣ ਲੱਗੇ ਸੀ ਕੋਈ ਮਦਾਰੀ ਨਹੀਂ, ਵੀ ਵਾਰੀ ਵਾਰੀ ਇਹਨੂੰ ਖਤਮ ਕਰ ਦਈਏ, ਵਾਰੀ ਵਾਰੀ ਜਿਉਂਦਾ ਕਰ ਦਈਏ। ਜਦੋਂ ਬਹੁਤੇ ਤਰਲੇ ਪਾਉਂਦਾ ਵੇਖਿਆ ਤਾਂ ਸਤਿਗੁਰੂਆਂ ਨੇ ਫਿਰ ਜਲ ਦਾ ਛੱਟਾ ਮਾਰਿਆ ਅਤੇ ਹਾਥੀ ਜਿਉਂਦਾ ਹੋ ਗਿਆ। ਇਹ ਮਜਨੂੰ ਕੇ ਟਿੱਲੇ ਦੀ ਸਾਖੀ। ਅੱਜ ਆਪ ਜੀ ਕਿਤੇ ਦਿੱਲੀ ਜਾਓ, ਗੁਰਦੁਆਰਾ ਮਜਨੂੰ ਕਾ ਟਿੱਲਾ ਬਾਰ ਬਾਰ ਬਾਈਪਾਸ ਦੇ ਉੱਪਰ ਬਣਿਆ ਹੋਇਆ ਹੈ, ਉੱਥੇ ਆਪ ਜੀ ਜਦੋਂ ਇਤਿਹਾਸ ਪੜ੍ਹੋਗੇ ਬੋਰਡ 'ਤੇ ਲਿਖਿਆ ਹੋਇਆ ਅਤੇ ਆਪ ਜੀ ਨੂੰ ਇਹ ਮਿਲੇਗਾ। ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਈ ਕਾਰਜ ਇੱਦਾਂ ਦੇ ਕਰਦੇ ਨੇ, ਮਾਰਨ ਵਾਲਾ ਵੀ ਮੇਰਾ ਮਾਲਕ ਹੈ ਅਤੇ ਜਿਉਂਦੇ ਕਰਨ ਵਾਲਾ ਵੀ। ਮਲੂਕਾ ਚੌਧਰੀ ਖਡੂਰ ਸਾਹਿਬ ਦੇ ਰਹਿਣ ਵਾਲਾ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ, ਕਹਿੰਦਾ ਮਹਾਰਾਜ ਮੈਨੂੰ ਮਿਰਗੀ ਦੀ ਬਿਮਾਰੀ ਪੈਂਦੀ ਹੈ ਅਤੇ ਮੈਨੂੰ ਲੱਗਦਾ ਵੀ ਮਿਰਗੀ ਦੀ ਬਿਮਾਰੀ ਨਾਲ ਮੇਰੀ ਮੌਤ ਹੋ ਜਾਣੀ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਲੂਕਿਆ ਜੇ ਤੂੰ ਸ਼ਰਾਬ ਪੀਣੀ ਛੱਡਦਿਆਂ ਤੈਨੂੰ ਮਿਰਗੀ ਦੀ ਬਿਮਾਰੀ ਨਹੀਂ ਪਏਗੀ, ਦੌਰਾ ਨਹੀਂ ਪਏਗਾ, ਸ਼ਰਾਬ ਪੀਣੀ ਛੱਡ ਦੇ। ਸਤਿਗੁਰਾਂ ਦੇ ਆਗੇ ਲਾ ਕੇ ਸ਼ਰਾਬ ਪੀਣੀ ਛੱਡ ਦਿੱਤੀ, ਮਿਰਗੀ ਦਾ ਦੌਰਾ ਨਾ ਪਿਆ। ਕਾਫੀ ਸਾਲ ਲੰਘ ਗਏ, ਇੱਕ ਦਿਨ ਮੀਂਹ ਪਿਆ, ਠੰਡ ਜੀ ਹੋਈ ਅਤੇ ਇਹਦਾ ਦਿਲ ਕੀਤਾ ਵੀ ਹੁਣ ਕਾਫੀ ਚਿਰ ਹੋ ਗਿਆ, ਹੁਣ ਕਿਹੜੀ ਮਿਰਗੀ ਪੈਣੀ ਹੈ, ਗੱਲ ਖਤਮ ਹੋ ਗਈ ਹੈ, ਆਈ ਗਈ ਹੋ ਗਈ ਹੈ। ਅਤੇ ਚੁਬਾਰੇ ਦੇ ਵਿੱਚ ਉੱਪਰ ਬੈਠਾ ਹੋਇਆ, ਸ਼ਰਾਬ ਪੀ ਲਈ ਅਤੇ ਬਾਰੀ ਖੋਲ੍ਹ ਕੇ ਸ਼ਰਾਬ ਦੇ ਲੋਹਰ ਵਿੱਚ ਸਤਿਗੁਰਾਂ ਨੂੰ ਕਹਿਣ ਲੱਗਿਆ, ਤਪਾ ਜੀ ਅੱਜ ਨਹੀਂ ਰਿਹਾ ਗਿਆ, ਅੱਜ ਫਿਰ ਪੀ ਲਈ ਹੈ। ਅਤੇ ਸਤਿਗੁਰੂ ਕਹਿਣ ਲੱਗੇ, ਜੇ ਤੇਰੇ ਤੋਂ ਨਹੀਂ ਨਾ ਰਿਹਾ ਗਿਆ ਅਤੇ ਇਹ ਮਿਰਗੀ ਵੀ ਸਾਡੀ ਬੱਝੀ ਬੈਠੀ ਸੀ, ਬਸ ਇਹ ਵੀ ਆਈ ਸਮਝ। ਹੁਣ ਫਿਰ ਮਿਰਗੀ ਦਾ ਦੌਰਾ ਪਿਆ ਅਤੇ ਚੁਬਾਰੇ ਵਿੱਚੋਂ ਧੜੰਮ ਕਰਕੇ ਥੱਲੇ ਡਿੱਗਿਆ, ਬਾਰੀ ਥਾਣੀ ਥੱਲੇ ਡਿੱਗ ਪਿਆ ਧਰਤੀ 'ਤੇ ਅਤੇ ਮਰ ਗਿਆ ਉਸੇ ਵੇਲੇ। ਸੱਚੇ ਪਾਤਸ਼ਾਹ ਮਹਾਰਾਜ ਰੱਖਣ ਵਾਲੇ ਵੀ ਅਤੇ ਮਾਰ ਸਕਣ ਵਾਲੇ ਦੋਵੇਂ ਸਮਰੱਥਾ ਪਾਤਸ਼ਾਹ ਦੇ ਹੱਥ ਦੇ ਵਿੱਚ ਹੀ ਹੈ। ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਕੌਤਕ, ਚੌਥੇ ਪਾਤਸ਼ਾਹ ਜੀ ਦੇ ਕੌਤਕ, ਦਸਾਂ ਹੀ ਪਾਤਸ਼ਾਹੀਆਂ ਦਾ ਜੀਵਨ ਜਦੋਂ ਆਪਾਂ ਪੜ੍ਹਦੇ ਹਾਂ ਨਾ, ਅਤੇ ਸਤਿਗੁਰਾਂ ਦੇ ਜੀਵਨ ਦੇ ਵਿੱਚ ਅਨੇਕਾਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਵੀ ਜਿਹੜੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਮਰੇ ਵੀ ਅਤੇ ਜਿਉਂਦੇ ਵੀ ਹੋਏ। ਇਹ ਗੁਰੂ ਘਰ ਦੇ ਵਿੱਚ ਬੜੀ ਛੋਟੀ ਜਿਹੀ ਗੱਲ ਹੈ, ਮਾਮੂਲੀ ਗੱਲ ਹੈ, ਪਰ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਨੇ ਆਪਣੀ ਵਡਿਆਈ ਵਾਸਤੇ, ਆਪਣੀ ਪੂਜਾ ਕਰਾਉਣ ਵਾਸਤੇ ਕਦੀ ਇੱਦਾਂ ਕਰਾਮਾਤ ਨਹੀਂ ਵਿਖਾਈ। ਕਰਾਮਾਤਾਂ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਕੂਕਰਾਂ ਵਿੱਚ ਵੀ ਕਰਾਮਾਤਾਂ ਨੇ, ਸ਼ਕਤੀਆਂ ਦੀ ਕਰਾਮਾਤਾਂ ਦੀ ਕੋਈ ਘਾਟ ਨਹੀਂ, ਪਰ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਵਡਿਆਈ ਵਾਸਤੇ ਦੁਨੀਆਂ ਨੂੰ ਕਦੀ ਕਰਾਮਾਤ ਨਹੀਂ ਵਿਖਾਉਂਦੇ। ਅੱਜ ਕੱਲ੍ਹ ਦੇ ਕਈ ਵਿਦਵਾਨ ਵਿਚਾਰੇ ਕਰਾਮਾਤ ਦੇ ਨਾਂ ਤੋਂ ਬੜਾ ਡਰਦੇ ਨੇ, ਸ਼ਕਤੀ ਦੇ ਨਾਂ ਤੋਂ ਬੜਾ ਡਰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਤਾਂ ਪ੍ਰਤੱਖ ਸ਼ਕਤੀਆਂ ਵੇਖੀਆਂ ਜਾ ਸਕਦੀਆਂ ਨੇ, ਅਸੀਂ ਆਪਣੇ ਨੇਤਰਾਂ ਨਾਲ ਦਰਸ਼ਨ ਕਰ ਸਕਦੇ ਹਾਂ, ਰਿੱਠੇ ਰਿੱਠੇ ਮਿੱਠਿਆਂ ਦਾ ਪ੍ਰਸ਼ਾਦ ਮਿਲਦਾ ਹੈ। ਗੁਰਦੁਆਰਾ ਰੀਠਾ ਸਾਹਿਬ ਜਦੋਂ ਆਪਾਂ ਨਾਨਕ ਮਤੇ ਯੂਪੀ ਵਿੱਚ ਜਾਈਏ ਤਾਂ ਕਾਫੀ ਪਹਾੜੀ ਪੈਂਦੀ ਹੈ, ਚੜ੍ਹਾਈ ਪੈਂਦੀ ਹੈ, ਤਕਰੀਬਨ ਪੂਰਾ ਇੱਕ ਦਿਨ ਲੱਗ ਜਾਂਦਾ ਗੱਡੀ 'ਤੇ ਜਾਂਦਿਆਂ ਹੋਇਆਂ। ਅਤੇ ਗੁਰਦੁਆਰਾ ਰੀਠਾ ਸਾਹਿਬ ਬਣਿਆ ਹੋਇਆ ਜਿੱਥੇ ਮਹਾਰਾਜ ਨੇ ਕੌੜੇ ਰੀਠਿਆਂ ਨੂੰ ਮਿੱਠੇ ਕੀਤਾ। ਅਤੇ ਮਿੱਠਿਆਂ ਦੀ ਵੀ ਅਲੌਕਿਕ ਕਹਾਣੀ ਹੈ ਵੀ ਇੱਕੋ ਦਰਖਤ, ਇੱਕੋ ਮੁੱਢ, ਜਿਹੜੇ ਪਾਸੇ ਸਿੱਧ ਜੋਗੀ ਬੈਠੇ ਨੇ ਉਸੇ ਦਰਖਤ ਦੇ ਉਸ ਟਾਹਣੇ ਦੇ ਫਲ ਕੌੜੇ, ਅਤੇ ਜਿਹੜੇ ਪਾਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਉਸ ਟਾਹਣੇ ਦੇ ਫਲ ਮਿੱਠੇ। ਰੀਠਾ ਜਿਹੜਾ ਇੱਕ ਜ਼ਹਿਰ ਵਰਗਾ ਫਲ ਹੈ, ਪਰ ਉੱਥੇ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਅਤੇ ਸੰਗਤਾਂ ਛਕਦੀਆਂ ਨੇ, ਅੱਜ ਵੀ ਮੌਜੂਦ ਹੈ। ਪੱਥਰ ਵਿੱਚ ਪੰਜਾ ਲੱਗਾ ਹੋਇਆ ਅੱਜ ਵੀ ਮੌਜੂਦ ਹੈ। ਸ਼੍ਰੀਨਗਰ ਦੇ ਇਲਾਕੇ ਦੇ ਵਿੱਚ ਜਾਈਏ, ਕਸ਼ਮੀਰ ਦੇ ਇਲਾਕੇ ਵਿੱਚ ਜਾਈਏ, ਗੁਰਦੁਆਰਾ ਬਣਿਆ ਹੋਇਆ ਪੱਥਰ ਪਿੱਠ ਸਾਹਿਬ। ਸੱਚੇ ਪਾਤਸ਼ਾਹ ਮਹਾਰਾਜ ਨੂੰ ਪੱਥਰ ਮਾਰਿਆ ਰਾਕਸ਼ ਨੇ, ਅਤੇ ਮਹਾਰਾਜ ਦੇ ਪਿਛਲੇ ਪਾਸੇ ਆ ਕੇ ਵੱਜਿਆ ਅਤੇ ਪੱਥਰ ਮੋਮ ਵਾਂਗੂ ਢਲਿਆ, ਅਤੇ ਸਤਿਗੁਰਾਂ ਦੀ ਪਿੱਠ ਅੱਜ ਵੀ ਉਸ ਪੱਥਰ ਵਿੱਚ ਲੱਗੀ ਹੋਈ। ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਅੱਜ ਵੀ ਪੰਜਾ ਲੱਗਿਆ ਹੋਇਆ ਹੈ। ਗੁਰਦੁਆਰਾ ਨਾਨਕ ਝੀਰਾ ਦੇ ਵਿੱਚੋਂ ਅੱਜ ਵੀ ਠੰਡਾ ਮਿੱਠਾ ਜਲ ਦਾ ਚਸ਼ਮਾ ਫੁੱਟ ਰਿਹਾ ਹੈ ਅਤੇ ਸਾਰਾ ਸ਼ਹਿਰ ਪਾਣੀ ਪੀ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਬਖਸ਼ਿਸ਼ ਨਹੀਂ, ਸਤਿਗੁਰਾਂ ਦੀ ਇੱਕ ਸ਼ਕਤੀ ਨਹੀਂ, ਹਜ਼ਾਰਾਂ ਸ਼ਕਤੀਆਂ ਦੇ ਦਰਸ਼ਨ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਸਕਦੇ ਹਾਂ, ਪਰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਆਪਣੀ ਵਡਿਆਈ ਵਾਸਤੇ, ਆਪਣੀ ਪੂਜਾ ਵਾਸਤੇ, ਆਪਣਾ ਆਪ ਦੁਨੀਆਂ ਨੂੰ ਵਿਖਾਉਣ ਵਾਸਤੇ ਕੋਈ ਸ਼ਕਤੀ ਨਹੀਂ ਵਰਤੀ, ਸਗੋਂ ਪਰਮਾਤਮਾ ਦੇ ਭਾਣੇ ਵਿੱਚ ਰਹਿ ਕਰਕੇ, ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕਰਕੇ, ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕਰਕੇ ਹੀ ਜੀਵਨ ਬਿਤਾਉਣ ਦਾ ਉਪਦੇਸ਼ ਗੁਰੂ ਕੀ ਬਾਣੀ ਰਾਹੀਂ, ਗੁਰੂ ਕੇ ਇਤਿਹਾਸ ਰਾਹੀਂ ਸਾਨੂੰ ਸਮਝਾਇਆ ਗਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ, ਪਰਮਾਤਮਾ ਦੀ ਰਜ਼ਾ ਅਨੁਸਾਰ, ਸੰਗਤ ਦੀ ਬੇਨਤੀ ਅਨੁਸਾਰ ਪੰਡਿਤ ਯੋਧਾ ਹੋ ਕੇ ਬੈਠ ਗਿਆ ਅਤੇ ਇਉਂ ਲੱਗਿਆ ਜਿਵੇਂ ਕੋਈ ਇਨਸਾਨ ਬਹੁਤ ਭਾਰੀ ਗਾਢੀ ਨੀਂਦ ਵਿੱਚੋਂ ਜਾਗਿਆ ਹੋਵੇ, ਅਤੇ ਜਦੋਂ ਉੱਠ ਕੇ ਬੈਠ ਗਿਆ ਨਾ, ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਫਿਰ ਉਦੋਂ ਉਹਨੂੰ ਪੁੱਛਣ ਲੱਗੇ ਕੀ ਬਚਨ ਕੀਤਾ ਸੱਚੇ ਪਾਤਸ਼ਾਹ ਨੇ। ਉਹ ਇਤਿਹਾਸ ਹੁਣ ਆ ਰਿਹਾ ਹੈ, ਆਓ ਮਨ ਬਿਰਤੀ ਨੂੰ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਰਸਨਾ ਪਵਿੱਤਰ ਕਰੀਏ, ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ।
ਧਾਰੀ ਔਰ ਸ਼ਰਮ ਧਰਮੀ ਸੋ ਗੁਰੂ ਭਨੈ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਸ਼ਰਮ, ਇਹ ਬੇਸ਼ਰਮ ਲੋਕ, ਇਹ ਧਰਮ ਤੋਂ ਡਿੱਗੇ ਹੋਏ ਲੋਕ, ਇਹ ਪੰਡਿਤ ਜੀ ਤੋਂ ਆਪਣੇ ਮਨ ਦੇ ਵਿੱਚ ਕੀ ਧਾਰਨ ਕੀਤਾ ਹੋਇਆ ਹੈ?
ਐਸੇ ਤੂੰ ਭਰਮ ਕੇ ਕੋ ਕਰਮ ਕਮਾਇਓ ਹੈ,
ਤੇ ਇਹ ਦੱਸਣਾ ਕਰ ਵੀ ਇਹ ਖੋਟਾ ਕਰਮ ਤੂੰ ਕਿਹੜੇ ਭਰਮ ਦੇ ਵਿੱਚ ਪੈ ਕਰਕੇ ਕੀਤਾ, ਕਿਹਦੇ ਕਾਰਨ ਕੀਤਾ, ਕਿਹਨੇ ਤੈਨੂੰ ਕਿਹਾ ਇਹ ਖੋਟਾ ਕਰਮ ਕਰਨ ਵਾਸਤੇ?
ਨੀਨ ਧਨ ਤਾਨ ਕੀਨ ਖਾਨ ਪਾਨ ਨੀਕੀ ਰੀਤ।
ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਗੁਰੂ ਘਰ ਦੇ ਵਿੱਚੋਂ ਤੈਨੂੰ ਧਨ ਵੀ ਮਿਲਦਾ ਹੈ, ਗੁਰੂ ਘਰ ਦੇ ਵਿੱਚੋਂ ਧਾਨ ਵੀ ਮਿਲਦਾ, ਛਕਣ ਵਾਸਤੇ ਪ੍ਰਸ਼ਾਦਾ ਆਟਾ ਦਾਣਾ ਸਾਰੀ ਸਮੱਗਰੀ ਮਿਲਦੀ ਹੈ, ਗੁਰੂ ਘਰ ਦੇ ਵਿੱਚੋਂ ਖਾਣ ਪੀਣ ਵਾਲੀਆਂ ਤੈਨੂੰ ਟੋਟਲ ਸਾਰੀਆਂ ਚੀਜ਼ਾਂ ਮਿਲਦੀਆਂ ਹਨ।
ਐਸੀ ਬੇਪਰੀਤ ਵਿਖੇ ਗਮ ਤੂੰ ਲਵਾਇਓ ਹੈ,
ਤੇ ਗੁਰੂ ਘਰ ਦੇ ਵਿੱਚੋਂ ਅੰਨ ਪਾਣੀ ਖਾ ਕਰਕੇ, ਗੁਰੂ ਘਰ ਵਿੱਚੋਂ ਧਨ ਲੈ ਕੇ, ਗੁਰੂ ਘਰ ਵਿੱਚੋਂ ਕੱਪੜੇ ਲੈ ਕੇ, ਗੁਰੂ ਘਰ ਵਿੱਚੋਂ ਸਾਰਾ ਆਪਣਾ ਪਰਿਵਾਰ ਪਾਲ ਕੇ, ਤੇ ਆਹ ਖੋਟਾ ਕਰਮ ਤੂੰ ਕਾਹਦੇ ਵਾਸਤੇ ਕਮਾਉਣ ਲੱਗਿਆ ਸੈਂ?
ਕੌਣ ਕਾਜ ਤੋਹੇ ਹੋਤ ਪਾਪ ਕੋ ਦੋਤ ਜਬ।
ਸਤਿਗੁਰੂ ਕਹਿਣ ਲੱਗੇ, ਜਦੋਂ ਤੂੰ ਇਹ ਪਾਪ ਕਰ ਲੈਨੋ, ਜੇ ਤੇਰੀ ਇਹ ਸਕੀਮ ਸਿਰੇ ਚੜ ਜਾਂਦੀ ਤੇ ਸਾਨੂੰ ਇਹ ਦੱਸਣਾ ਕਰ ਵੀ ਉਹ ਕਿਹੜਾ ਤੇਰਾ ਕੰਮ ਸੀ ਜਿਹੜਾ ਤੇਰਾ ਬਾਅਦ ਵਿੱਚ ਹੋ ਜਾਣਾ ਸੀ, ਕਿਹੜਾ ਕੰਮ ਤੇਰਾ ਸਰ ਜਾਣਾ ਸੀਗਾ?
ਕਦੋਂ ਕੁਛ ਦੀਨ ਕਿਨ ਪਾਪ ਸਖ ਲਾਇਓ ਹੈ,
ਤੇ ਜਾਂ ਇਹ ਦੱਸਣਾ ਕਰ ਵੀ ਤੈਨੂੰ ਕਿਸੇ ਨੇ ਇਹ ਪੁੱਠੀ ਸਿੱਖਿਆ ਦੇ ਕਰਕੇ, ਪਾਪ ਵਾਲੀ ਮਤ ਸਿਖਾ ਕਰਕੇ ਤੈਨੂੰ ਭੇਜਣਾ ਕੀਤਾ ਹੈ?
ਅੱਜ ਹੀ ਬਤਾਓ ਨੇ ਕੀਜੀਏ ਬਲਾਓ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਪੰਡਤਾ ਸੱਚੀ ਗੱਲ ਦੱਸ, ਕੋਈ ਵਲ ਨਾ ਰੱਖੀ ਹੁਣ ਹਿਰਦੇ ਵਿੱਚ, ਕੋਈ ਫਰੇਬ ਨਾ ਰੱਖਣਾ ਕਰੀ।
ਮੂੜ ਛੋੜਿਓ ਤੋਹੇ ਮਾਰਬੇ ਕੋ ਜਾਨੇ ਬਖਸ਼ਾਇਓ ਹੈ।
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੈਨੂੰ ਮੂਰਖਾ ਹੁਣ ਬਖਸ਼ ਦਿੱਤਾ, ਮਾਤਾ ਗੰਗਾ ਜੀ ਨੇ ਕਹਿ ਕਰਕੇ ਤੈਨੂੰ ਬਖਸ਼ਾ ਦੇਣਾ ਕੀਤਾ, ਸੰਗਤਾਂ ਨੇ ਕਹਿ ਕਰਕੇ ਤੈਨੂੰ ਬਖਸ਼ਾ ਦੇਣਾ ਕੀਤਾ ਹੈ, ਤਾਂ ਕਰਕੇ ਤੈਨੂੰ ਦੁਬਾਰਾ ਇਹ ਜੀਵਨ ਮਿਲ ਗਿਆ ਹੈ।
ਤੇ
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਇਸ ਨੀਚ ਬ੍ਰਾਹਮਣ ਨੇ ਆਪਣਾ ਮੂੰਹ ਨੀਵਾਂ ਕਰ ਲਿਆ, ਆਪਣੀਆਂ ਅੱਖਾਂ ਨੀਵੀਆਂ ਕਰਨੀਆਂ ਤੇ ਆਪਣਾ ਮੂੰਹ ਹੁਣ ਤਾਂ ਨਹੀਂ ਕਰਦਾ ਹੈ।
ਨੀਠ ਨੀਠ ਉੱਪਰ ਕੋ ਲੋਚਨ ਉਠਾਏ ਹੈ।
ਤੇ ਜਦੋਂ ਸਤਿਗੁਰੂ ਵਾਰ ਵਾਰ ਕਹਿਣ ਲੱਗੇ, ਮੂਰਖਾ ਹੁਣ ਬੋਲਦਾ ਕਿਉਂ ਨਹੀਂ, ਨੀਚਾ ਹੁਣ ਬੋਲਦਾ ਕਿਉਂ ਨਹੀਂ ਗੱਲ ਦੱਸਦਾ, ਤੇ ਇਹ ਸ਼ਰਮ ਦਾ ਮਾਰਿਆ ਹੋਇਆ ਨੇਤਰ ਨੀਵੇਂ ਕੀਤੇ, ਮੂੰਹ ਨੀਵਾਂ ਕੀਤਾ ਹੈ, ਤੇ ਮਸਾਂ ਮਸਾਂ ਇਹਨੇ ਅੱਖਾਂ ਤਾਂ ਕੀਤੀਆਂ, ਮੂੰਹ ਤਾਂ ਕਰਨਾ ਕੀਤਾ।
ਕੰਪਤ ਸਰੀਰ ਔਰ ਧੀਰਜ ਨਾ ਤਰਾਸ ਮਹਾ।
ਤੇ ਉਸ ਵੇਲੇ ਇਹਦਾ ਸਰੀਰ ਬਹੁਤ ਜ਼ਿਆਦਾ ਕੰਬ ਰਿਹਾ ਹੈ, ਧੀਰਜ ਨਹੀਂ ਧਾਰਿਆ ਤੇ ਬਹੁਤ ਜ਼ਿਆਦਾ ਡਰ ਹਿਰਦੇ ਦੇ ਵਿੱਚ ਬਣਿਆ ਹੋਇਆ ਹੈ।
ਭਇਓ ਭੈ ਪੀਤ ਗੁਣ ਪੀਰੋ ਪਜਾਈ ਹੈ,
ਤੇ ਉਸ ਵੇਲੇ ਬਹੁਤ ਜ਼ਿਆਦਾ ਭੈ ਪੀਤ ਹੋਇਆ ਪਿਆ ਹੈ ਤੇ ਮਨ ਦੇ ਵਿੱਚ ਇਹ ਸੋਚਦਾ ਵੀ ਪਹਿਲਾਂ ਬਹੁਤ ਜ਼ਿਆਦਾ ਸੂਲ ਉੱਠੀ, ਬਹੁਤ ਜ਼ਿਆਦਾ ਪੀੜਾ ਮੇਰੇ ਅੰਦਰ ਉੱਠਣਾ ਕੀਤੀ ਸੀਗੀ।
ਮ੍ਰਿਤਕ ਹੋਵੇ ਪਰਿਓ ਤਬ ਮ੍ਰਿਤਕਾ ਲੱਗੀ ਹੈਗਾ,
ਤੇ ਆਪਣੇ ਆਪ ਨੂੰ ਵੇਖਦਾ ਵੀ ਮੈਂ ਤਾਂ ਮਰ ਗਿਆ ਸਾਂ, ਮੇਰਾ ਤਾਂ ਖਤਮ ਹੋ ਗਿਆ ਸੀ ਸਰੀਰ, ਸਾਰਾ ਸਰੀਰ ਮਿੱਟੀ ਨਾਲ ਭਰਿਆ ਹੋਇਆ, ਕਿਉਂਕਿ ਸਤਿਗੁਰਾਂ ਨੇ ਜਦੋਂ ਬਚਨ ਕੀਤਾ ਨਾ ਜਿਵੇਂ ਇਹ ਗੁਰੂ ਘਰ ਦਾ ਕੁੱਕਰ ਮਰਿਆ ਲੇਟ ਲੇਟ ਕੇ ਪੀੜ ਦੇ ਨਾਲ ਤੜਫ ਤੜਫ ਕੇ, ਇੱਦਾਂ ਹੀ ਤੂੰ ਮਰੇਗਾ। ਅਤੇ ਇਹ ਬ੍ਰਾਹਮਣ ਦੇ ਪੇਟ ਵਿੱਚ ਜਦੋਂ ਸੂਲ ਉੱਠਿਆ, ਜਦੋਂ ਗਾਢੀ ਪੀੜ ਉੱਠੀ, ਉਦੋਂ ਧਰਤੀ 'ਤੇ ਫਿਰ ਲੇਟਿਆ, ਲੋਟਣੀਆਂ ਖਾਧੀਆਂ ਇਹਨੇ, ਉਦੋਂ ਬੁਰਾ ਇਹਦਾ ਹਾਲ ਹੋਇਆ, ਸਰੀਰ ਸਾਰਾ ਮਿੱਟੀ ਦੇ ਨਾਲ ਇਹਦਾ ਭਰ ਗਿਆ।
ਮੁੱਖ ਮੇ ਜਗੂਰ ਸੀਸ ਪੱਗ ਤੇ ਨਗਾਈ ਹੈ,
ਤੇ ਮੂੰਹ ਦੇ ਵਿੱਚੋਂ ਇਹਦੇ ਝੱਗ ਵਗੀ ਤੇ ਸਿਰ ਦੀ ਪੱਗ ਜਿਹੜੀ ਸੀ ਉਹ ਵੀ ਲਹਿ ਕਰਕੇ ਥੱਲੇ ਡਿੱਗ ਪਈ, ਸਿਰੋਂ ਵੀ ਨੰਗਾ ਬੈਠਾ ਹੋਇਆ ਹੈ।
ਮਨ ਨਰਕ ਤੇ ਨਕਾਸ ਕੇ ਬਿਠਾਇਓ ਅਗੀ,
ਮਨ ਲੈਣਾ ਕਰੋ ਵੀ ਇਸ ਪਾਪੀ ਨੂੰ ਨਰਕਾਂ ਦੇ ਵਿੱਚੋਂ ਕੱਢ ਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੀ ਹਜ਼ੂਰੀ ਵਿੱਚ ਬਿਠਾ ਲੈਣਾ ਕੀਤਾ।
ਪੀਤ ਮੁੱਖ ਲੋਟ ਬੇ ਤੇ ਭਇਓ ਬਿਲਕੁਲ ਆਏ ਹੋਏ,
ਤੇ ਬਹੁਤ ਜ਼ਿਆਦਾ ਲੋਟਣੀਆਂ ਖਾਂਦੇ ਹੋਏ ਦਾ ਮੂੰਹ ਵੀ ਪੀਲਾ ਪਿਆ ਹੋਇਆ ਹੈ, ਤੇ ਬਹੁਤ ਜ਼ਿਆਦਾ ਇਹਦਾ ਸਰੀਰ ਜਿਹੜਾ ਹੈ ਉਹ ਵਿਆਕਲ ਹੋਇਆ ਪਿਆ ਹੈ।
ਸੂਲ ਨੇ ਸੰਕਟ ਦਿਓ ਸੂਲ ਜਯੋ ਚੁਬੇ ਹੈ ਤਨ,
ਜਿਹੜੇ ਇਹਦੇ ਪੇਟ ਦੇ ਵਿੱਚ ਪੀੜਾ ਉੱਠੀ ਨਾ ਉਹ ਸੂਲ ਕਰਕੇ ਪੀੜਾ ਕਰਕੇ, ਤੇ ਇਉਂ ਇਹਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਬੰਦੇ ਜਿਉਂਦੇ ਜਾਗਦੇ ਕਿ ਬਹੁਤ ਲੰਮੀਆਂ ਲੰਮੀਆਂ ਸੂਲਾਂ ਖਬੋ ਰਿਹਾ ਹੋਵੇ, ਬਹੁਤ ਸੂਲਾਂ ਕੋਈ ਮਾਰ ਰਿਹਾ ਹੋਵੇ। ਇਸ ਤਰੀਕੇ ਨਾਲ ਇਹਦੇ ਅੰਦਰ ਪੇਟ ਵਿੱਚ ਸੂਲ ਹੀ ਉੱਠਿਆ।
ਅਸ ਸੂਲ ਨਾ ਬਲਾ ਕਿਉਂ ਜਾਏ ਪਾਤਕੀ,
ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਸੂਲ ਇਹਨੂੰ ਉੱਠਿਆ ਹੋਇਆ, ਬੁਰਾ ਇਹਦਾ ਹਾਲ ਹੋਇਆ ਪਿਆ ਹੈ। ਪਾਪੀ ਦੇ ਸਰੀਰ ਵੱਲ ਵੇਖਿਆ ਨਹੀਂ ਜਾਂਦਾ, ਇਉਂ ਲੱਗਦਾ ਜਿਵੇਂ ਭੂਤ ਬੰਨ ਕਰਕੇ ਬਿਠਾਇਆ ਹੋਵੇ।
ਬੋਲਿਓ ਹੱਥ ਚੋਰ ਕਰ ਚੋਰ ਸਮ ਘੋਰ ਅਗੀ,
ਤੇ ਉਸ ਵੇਲੇ ਜਿਵੇਂ ਚੋਰ ਬੰਨ ਲਿਆ ਜਾਂਦਾ ਨਾ, ਜਿਵੇਂ ਚੋਰ ਬੱਧਾ ਹੁੰਦਾ ਹੈ ਤੇ ਫਿਰ ਚੋਰ ਨੂੰ ਕੋਈ ਪੁੱਛੇ ਵੀ ਚੋਰੀ ਕਿਉਂ ਕੀਤੀ, ਇਹ ਚੋਰੀ ਤੈਨੂੰ ਕਿੰਨੇ ਕਰਨ ਵਾਸਤੇ ਭੇਜਿਆ, ਤੇ ਜਿਵੇਂ ਕੋਈ ਚੋਰ ਬੰਨ ਕੇ ਬਿਠਾਇਆ ਹੋਵੇ ਤੇ ਫਿਰ ਚੋਰ ਬੋਲਦਾ ਹੈ ਨਾ, ਇਵੇਂ ਚੋਰ ਦੇ ਵਾਂਗੂ ਇਹ ਪੰਡਿਤ ਬ੍ਰਾਹਮਣ ਬੋਲਣ ਲੱਗਿਆ ਹੈ।
ਚੋਰ ਤੇ ਬਤਾਵੋ ਬਾਤ ਪਈ ਜਿਮ ਕਾਤ ਕੀ,
ਕਹਿ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਮੈਨੂੰ ਬਖਸ਼ ਦਿੱਤਾ ਤੇ ਮੈਂ ਹੁਣ ਉਹ ਸਾਰੀ ਗੱਲ ਦੱਸਦਾ ਹੈ ਵੀ ਇਹ ਕਿੱਦਾਂ ਹੋਈ, ਜਾਂ ਸ਼ੋਰ ਤੇ ਬਤਾਵੋ ਲੋਕਾਂ ਦੇ ਸਾਹਮਣੇ ਮੈਂ ਸ਼ੋਰ ਮਚਾ ਮਚਾ ਕੇ ਉੱਚੀ ਉੱਚੀ ਇਹ ਗੱਲ ਦੱਸਣਾ ਕਰਾਂਗਾ।
ਪਿਆਰਥੀਏ ਬੁਲਾਇਓ ਮੋਹੇ ਬੋਲ ਕਹਿ ਲਬਾਇਓ ਤ੍ਰੋਹੇ,
ਕਹਿ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦਾ ਵੱਡਾ ਭਰਾਤਾ ਬਾਬਾ ਪਿਰਥੀ ਚੰਦ, ਰਾਤੀ ਉਹਨੇ ਮੈਨੂੰ ਆਪਣੇ ਕੋਲੇ ਬੁਲਾਉਣਾ ਕੀਤਾ ਸੀ ਤੇ ਬੜੇ ਲਭਾਉਣੇ ਜਿਹੜੇ ਬੋਲ ਸੀ ਉਹ ਮੇਰੇ ਨਾਲ ਉਹਨੇ ਬੋਲਣਾ ਕੀਤੇ।
ਬਹੁਤ ਰੋ ਕਰੋ ਮਹਾ ਉਤਪਾਤ ਕੀ,
ਗਰੀਬ ਨਵਾਜ ਪਾਤਸ਼ਾਹ ਜੀ ਤੁਹਾਡੇ ਨਾਲ ਬਹੁਤ ਜ਼ਿਆਦਾ ਉਹ ਦਰੋਹ ਕਮਾਉਂਦਾ ਹੈ, ਤੁਹਾਡੇ ਨਾਲ ਬਹੁਤ ਜ਼ਿਆਦਾ ਛਲ ਤੇ ਪਾਪ ਕਮਾ ਰਿਹਾ, ਬਹੁਤਾ ਕ੍ਰੋਧ ਉਹਦੇ ਮਨ ਦੇ ਵਿੱਚ ਇਹ ਮੱਚਿਆ ਹੋਇਆ ਹੈ।
ਸਨਮਾਨ ਕਰ ਮਦਰ ਬਖਾਨ ਕਰ,
ਗਰੀਬ ਨਵਾਜ ਪਾਤਸ਼ਾਹ ਪ੍ਰਿਥੀ ਚੰਦ ਨੇ ਰਾਤੀ ਮੈਨੂੰ ਆਪਣੇ ਕੋਲੇ ਸੱਦ ਕੇ ਤੇ ਮੇਰਾ ਬਹੁਤਾ ਸਨਮਾਨ ਕਰਨਾ ਕੀਤਾ ਤੇ ਕਈ ਤਰ੍ਹਾਂ ਦੀਆਂ ਮਿੱਠੀਆਂ ਲੋਲੀਆਂ ਪੋਪੀਆਂ ਗੱਲਾਂ ਮੇਰੇ ਨਾਲ ਕਰਨੀਆਂ ਕੀਤੀਆਂ।
ਸ਼ੀਸ਼ਿਆ ਯੋ ਮਹਾਨ ਕਰ ਬਾਰਤਾ ਸੋ ਰਾਤ ਕੀ,
ਤੇ ਮਹਾਰਾਜ ਬਹੁਤ ਚੰਗੇ ਤਰੀਕੇ ਨਾਲ ਉਹਨੇ ਮੈਨੂੰ ਇਹ ਭੈੜੀ ਸਿੱਖਿਆ ਦਿੱਤੀ, ਤਰੀਕਾ ਉਹਦਾ ਚੰਗਾ ਸੀ ਸਿੱਖਿਆ ਦੇਣ ਦਾ ਪਰ ਦਿੱਤੀ ਮਾੜੀ ਸਿੱਖਿਆ, ਤੇ ਮਹਾਰਾਜ ਇਹੋ ਜਿਹੀ ਮਾੜੀ ਸਿੱਖਿਆ ਮੈਨੂੰ ਕਈਆਂ ਉਗਤੀਆਂ ਜੁਗਤੀਆਂ ਦੇ ਨਾਲ ਉਹਨੇ ਸਮਝਾ ਕਰਕੇ ਦੇਣਾ ਕੀਤੀ।
ਪੰਚ ਸਹਿ ਰਜਤ ਬਨ ਦੇਮੋ ਇੱਕ ਬਾਰ ਗਿਨ,
ਤੇ ਮਹਾਰਾਜ ਪ੍ਰਿਥੀ ਚੰਦ ਨੇ ਮੈਨੂੰ ਇਹ ਗੱਲ ਕਹੀ ਵੀ 500 ਰੁਪਈਆ ਤੈਨੂੰ 21 ਵਾਰੀ ਗਿਣ ਕਰਕੇ ਮੈਂ ਦੇਣਾ ਕਰਾਂਗਾ।
ਫਿਰ ਸੁਧ ਲਿਓ ਤੇਰੀ ਸਦਾ ਗੁਜਰਨ ਕੀ,
ਤੇ ਕੱਲਾ 500 ਰੁਪਈਆ ਹੀ ਨਹੀਂ ਤੈਨੂੰ ਦੇਵਾਂਗਾ, ਜਦੋਂ ਤੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਖਤਮ ਕਰ ਦਿੱਤਾ ਨਾ ਜ਼ਹਿਰ ਦੇ ਕੇ, ਤੇ ਸਾਰੀ ਉਮਰ ਦੀ ਤੇਰੀ ਫਿਰ ਪੈਨਸ਼ਨ ਲੱਗ ਜਾਏਗੀ, ਸਾਰੀ ਉਮਰ ਦੀ ਫਿਰ ਤੇਰੀ ਗੁਜਰਾਨ ਜੋ ਗੁਜ਼ਾਰਾ ਹੈ ਜਿਹੜੀ ਵਸਤੂ ਦੀ ਤੈਨੂੰ ਲੋੜ ਹੋਏਗੀ ਉਹ ਤੈਨੂੰ ਮੇਰੇ ਘਰ ਦੇ ਵਿੱਚੋਂ ਮਿਲੇਗੀ। ਪ੍ਰਿਥੀ ਚੰਦ ਨੇ ਇਉਂ ਮੈਨੂੰ ਕਹਿਣਾ ਕੀਤਾ।
ਭਾਵੀ ਤਬ ਪ੍ਰੇਰਿਓ ਮੋਹੇ ਮਨ ਲੀਨ ਪਨੀ ਤੈਨੂੰ,
ਕਹਿ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਭਾਵੀ ਨੇ ਹੋਣਹਾਰ ਨੇ ਪ੍ਰੇਰ ਦਿੱਤਾ, ਤੇ ਮਹਾਰਾਜ ਹੋਣੀ ਦੇ ਪ੍ਰੇਰੇ ਹੋਏ ਨੇ, ਮੈਂ ਪ੍ਰਿਥੀ ਚੰਦ ਦੀਆਂ ਕਈਆਂ ਹੋਈਆਂ ਮਾੜੀਆਂ ਗੱਲਾਂ 'ਤੇ ਭਰੋਸਾ ਕਰ ਲਿਆ, ਵਿਸ਼ਵਾਸ ਕਰ ਲੈਣਾ ਕੀਤਾ।
ਸੰਖਿਆ ਮਗਾਏ ਕਰ ਦੀਨ ਨਿਜ ਪਾਨ ਕੀ।
ਤੇ ਮਹਾਰਾਜ ਜਦੋਂ ਮੈਂ ਪ੍ਰਿਥੀ ਚੰਦ ਦੇ ਦਾ ਦੇ ਵਿੱਚ ਆ ਗਿਆ, ਉਹਦੀਆਂ ਗੱਲਾਂ ਦੇ ਵਿੱਚ ਆ ਗਿਆ, ਜਦੋਂ ਮੈਂ ਲਾਲਚ ਵਿੱਚ ਆ ਗਿਆ ਨਾ, ਤੇ ਪ੍ਰਿਥੀ ਚੰਦ ਨੇ ਆਪਣੇ ਹੱਥੀਂ ਮੈਨੂੰ ਜ਼ਹਿਰ ਦਿੱਤਾ, ਲਿਆ ਕਰਕੇ ਸੰਖੀਏ ਦੀ ਡਲੀ ਲਿਆ ਕਰਕੇ ਦਿੱਤੀ, ਤੇ ਆਪਣੇ ਕੋਲੋਂ ਮੁੜ ਕੇ ਜ਼ਹਿਰ ਉਹਨੇ ਮੈਨੂੰ ਮੇਰੇ ਹੱਥ ਵਿੱਚ ਦੇ ਦੇਣਾ ਕੀਤਾ।
ਲਿਆਇਓ ਮੈਂ ਰਗਰ ਪੂਰੀ ਬੰਦ ਕਰ ਧਰੀ ਸਿਰ।
ਤੇ ਮਹਾਰਾਜ ਉਹਦੇ ਘਰ ਦੇ ਵਿੱਚੋਂ ਮੈਂ ਜ਼ਹਿਰ ਵਾਲੀ ਡਲੀ ਲਿਆ ਕੇ ਤੇ ਮਹਾਰਾਜ ਰਗੜ ਕਰਕੇ ਉਹਦੀ ਪੁੜੀ ਬੰਨ ਕੇ ਆਪਣੀ ਪੱਗ ਦੇ ਵਿੱਚ ਰਾਤ ਨੂੰ ਮੈਂ ਟੰਗ ਲੈਣਾ ਕੀਤੀ ਸੀਗੀ।
ਹੋਰ ਹੋਤ ਦੱਦ ਮੈਂ ਮਲਾਈ ਹੇਤ ਖਾਨ ਕੀ।
ਤੇ ਮਹਾਰਾਜ ਜਦੋਂ ਦਿਨ ਚੜ੍ਹਿਆ ਤੇ ਮੈਂ ਸਾਹਿਬਜ਼ਾਦਾ ਜੀ ਨੂੰ ਜਦੋਂ ਦਹੀਂ ਖਵਾਉਣ ਲੱਗਿਆ ਤੇ ਦਹੀਂ ਦੇ ਵਿੱਚ ਉਹ ਜ਼ਹਿਰ ਵਾਲੀ ਪੁੜੀ ਮੈਂ ਮਿਲਾ ਦੇਣਾ ਕੀਤੀ।
ਮਤ ਮੇਰੀ ਹਾਨ ਕੀ ਦੜਾਈ ਪਾਪ ਠਾਨ ਕੀ।
ਤੇ ਮਹਾਰਾਜ ਮੇਰੀ ਮਤ ਹੈਗੀ ਬਹੁਤ ਜ਼ਿਆਦਾ ਖਤਮ ਕਰ ਦੇਣ ਵਾਲੀ, ਆਪਣਾ ਆਪ ਖਤਮ ਕਰ ਲੈਣ ਵਾਲੀ ਮੇਰੀ ਮਤ ਹੈ। ਤੇ ਮਹਾਰਾਜ ਬਹੁਤ ਜ਼ਿਆਦਾ ਮੈਂ ਖੋਟਾ ਪੁਣਾ ਪਾਪ ਵਾਲਾ ਕੰਮ ਜਿਹੜਾ ਸੀ ਉਹ ਦ੍ਰਿੜ ਕਰ ਲਿਆ ਆਪਣੇ ਮਨ ਦੇ ਵਿੱਚ।
ਪਰਮਾਈ ਜੋ ਹਜ਼ਾਨ ਕੀ ਨਾ ਕੀਨ ਬਾਤ ਸਿਆਨ ਕੀ।
ਤੇ ਮਹਾਰਾਜ ਮੂਰਖਾਂ ਵਾਲੀ ਗੱਲ ਨੇ ਮੈਨੂੰ ਭਰਮਾ ਦੇਣਾ ਕੀਤਾ ਤੇ ਸਿਆਣੀ ਗੱਲ ਨੂੰ ਮੈਂ ਵੀ ਪਛਾਣਿਆ ਨਾ। ਜੇ ਪ੍ਰਿਥੀ ਚੰਦ ਨੇ ਮੂਰਖਾਂ ਵਾਲੀ ਗੱਲ ਮੈਨੂੰ ਸਮਝਾਈ ਤੇ ਮੈਨੂੰ ਚਾਹੀਦਾ ਸੀ ਮੈਂ ਕੋਈ ਸਿਆਣਪ ਵਰਤ ਲੈਂਦਾ, ਕੋਈ ਸਿਆਣੀ ਗੱਲ ਸੋਚ ਲੈਂਦਾ, ਪਰ ਮਹਾਰਾਜ ਮੈਂ ਵੀ ਕੋਈ ਸਿਆਣੀ ਗੱਲ ਨਾ ਕਰਨਾ ਕੀਤੀ।
ਸ੍ਰੀ ਹਰਗੋਬਿੰਦ ਕਰਾ ਮਹਾਤਮੈ ਮਿਲੰਦ ਜਾਨ।
ਤੇ ਮਹਾਰਾਜ ਇੱਧਰੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਾਮਾਤਾਂ ਵਿੱਚ ਪੂਰੇ ਨੇ, ਸ਼ਕਤੀਆਂ ਵਿੱਚ ਪੂਰੇ ਨੇ, ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਹਨ।
ਪਾਨ ਤੇ ਹਟਾਏ ਨਹੀਂ ਪਾਨ ਕਰੀ ਤਿਆਗ ਦੀਨ।
ਤੇ ਮਹਾਰਾਜ ਹੱਥਾਂ ਦੇ ਨਾਲ ਉਹ ਦਹੀਂ ਨੂੰ ਪਾਸੇ ਹਟਾ ਦੇਣਾ ਕੀਤਾ ਤੇ ਮਹਾਰਾਜ ਮੇਰਾ ਖਵਾਇਆ ਹੋਇਆ ਜ਼ਹਿਰ ਵਾਲਾ ਦਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਖਾਣਾ ਕੀਤਾ।
ਦੇਨ ਵੇਖ ਕਾਰਨ ਉਚਾਰਨ ਕਰਿਓ ਹੈ ਸਭ।
ਤੇ ਮਹਾਰਾਜ ਜਿਹੜਾ ਜ਼ਹਿਰ ਦੇਣ ਦਾ ਕਾਰਨ ਸੀ ਨਾ, ਵੀ ਕਿਵੇਂ ਮੈਨੂੰ ਪ੍ਰਿਥੀ ਚੰਦ ਨੇ ਭਰਮਾਇਆ, ਕਿਵੇਂ ਵੀ ਉਹਦੀਆਂ ਗੱਲਾਂ ਵਿੱਚ ਆਉਣ ਕਰਕੇ ਸਾਹਿਬਜ਼ਾਦਾ ਜੀ ਨੂੰ ਜ਼ਹਿਰ ਦੇਣ ਲੱਗਿਆ ਸਾਂ, ਉਹ ਸਾਰੀ ਗੱਲਬਾਤ ਮੈਂ ਹੁਣ ਸਾਰੇ ਸਿੱਖਾਂ ਦੇ ਸਾਹਮਣੇ ਦੱਸ ਦੇਣਾ ਕੀਤੀ ਹੈ।
ਆਪ ਹੋ ਕਿਰਪਾਲ ਸ਼ਿਮਾ ਸ਼ਿਤ ਕਿਸ ਮਾਨ ਜੀਨ।
ਇਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾਲੂ ਹੋ, ਆਪ ਜੀ ਦਿਆਲੂ ਹੋ, ਧਰਤੀ ਵਾਂਗੂ ਮਹਾਰਾਜ ਜੀ ਸ਼ਿਮਾ ਕਰ ਦੇਣ ਵਾਲੇ, ਜਿਵੇਂ ਧਰਤੀ ਖਿਮਾ ਕਰਦੀ ਹੈ ਨਾ ਮਨੁੱਖਾਂ 'ਤੇ ਸੰਸਾਰ 'ਤੇ, ਮਹਾਰਾਜ ਇੱਦਾਂ ਆਪ ਜੀ ਖਿਮਾ ਕਰਦੇ ਹੋ। ਕੋਈ ਧਰਤੀ ਨੂੰ ਵਾਹੀ ਜਾਏ, ਕੋਈ ਧਰਤੀ ਨੂੰ ਪੁੱਟੀ ਜਾਏ ਤਾਂ ਧਰਤੀ ਤਾਂ ਵੀ ਖਿਮਾ ਕਰਦੀ ਹੈ। ਧਰਤੀ 'ਤੇ ਕੋਈ ਗੰਦਗੀ ਖਿਲਾਰੀ ਜਾਵੇ, ਧਰਤੀ ਤਾਂ ਵੀ ਖਿਮਾ ਕਰਦੀ ਹੈ। ਧਰਤੀ 'ਤੇ ਕੋਈ ਪਾਪ ਕਰੀ ਜਾਏ, ਧਰਤੀ ਤਾਂ ਵੀ ਖਿਮਾ ਕਰਦੀ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਧਰਤੀ ਦਾ ਕੋਈ ਲੇਪਣ ਕਰੀ ਜਾਏ, ਧਰਤੀ ਨੂੰ ਪੂਜਾ ਕਰਕੇ ਕੋਈ ਫੁੱਲ ਚੜ੍ਹਾਈ ਜਾਏ, ਧਰਤੀ ਤਾਂ ਵੀ ਖਿਮਾ ਹੀ ਕਰਦੀ ਹੈ। ਮਹਾਰਾਜ ਧਰਤੀ ਨੂੰ ਮਾਤਾ ਦਾ ਰੁਤਬਾ ਦਿੱਤਾ ਗਿਆ, ਰੁਤਬਾ ਮਾਤਾ ਦਾ, ਬੱਚਾ ਮਾਤਾ ਦੇ ਉੱਪਰ ਭਾਵੇਂ ਅਨੇਕਾਂ ਜ਼ੁਲਮ ਢਾਏ, ਅਨੇਕਾਂ ਕਸ਼ਟ ਮਾਂ ਨੂੰ ਦਏ, ਅਨੇਕਾਂ ਤਰੀਕਿਆਂ ਦੇ ਨਾਲ ਮਾਤਾ ਨੂੰ ਦੁੱਖ ਦੇਣ ਦਾ ਯਤਨ ਕਰੇ, ਮਾਂ ਤਾਂ ਵੀ ਖਿਮਾ ਕਰਦੀ ਹੈ। ਮਹਾਰਾਜ ਜਿਵੇਂ ਧਰਤੀ ਖਿਮਾ ਕਰਦੀ ਹੈ ਨਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਧਰਤੀ ਦੀ ਨਿਆਈ, ਕਿਰਪਾਲੂ, ਦਿਆਲੂ, ਖਿਮਾ ਕਰਨ ਵਾਲੇ ਹੋ।
ਲੋਭ ਕੀ ਲਹਿਰ ਨੇ ਕਰੋ ਪਜਾਇਓ ਰਹੋ।
ਸੱਚੇ ਪਾਤਸ਼ਾਹ ਮਹਾਰਾਜ ਜੀ ਲੋਭ ਕੀ ਲਹਿਰ ਦੇ ਵਿੱਚ, ਲੋਭ ਦੇ ਵਿੱਚ ਆਣ ਕਰਕੇ ਮੈਂ ਇਹ ਕਹਿਰ ਵਾਲਾ ਕੰਮ ਕਰਨ ਲੱਗਿਆ ਸੀਗਾ।
ਧਾਰਨ ਕੋਰਾਵਰ ਬਿਰਧ ਕੀਨ।
ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਪਤਤਾਂ ਨੂੰ ਪਵਿੱਤਰ ਕਰਨ ਵਾਲਾ, ਪਤਤਾਂ ਨੂੰ ਉਧਾਰਨ ਵਾਲਾ, ਪਾਪੀਆਂ ਨੂੰ ਉਧਾਰਨ ਵਾਲਾ ਮਹਾਰਾਜ ਆਪ ਜੀ ਦਾ ਜਿਹੜਾ ਬਿਰਧ ਹੈ।
ਬਖਸ਼ੋ ਖਤਾ ਕੋ ਕਹਿਓ ਸੱਚ ਮੈਂ ਪਤਾ ਕੋ ਅਬ।
ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਮੈਂ ਗਲਤੀ ਕੀਤੀ ਹੈ, ਜਿਹੜੀ ਖਤਾ ਕੀਤੀ ਹੈ, ਉਹਨੂੰ ਕਿਰਪਾ ਕਰਕੇ ਬਖਸ਼ ਦੇਣਾ ਕਰੋ। ਅਤੇ ਮਹਾਰਾਜ ਜਿਹੜੀ ਸੱਚੀ ਸੱਚੀ ਗੱਲ ਦਾ ਪਤਾ ਸੀ, ਉਹ ਸਾਰੀ ਗੱਲਬਾਤ ਮੈਂ ਆਪ ਜੀ ਦੇ ਸਾਹਮਣੇ ਸੁਣਾ ਦੇਣਾ ਕੀਤੀ ਹੈ।
ਕਰੋ ਨਾ ਪਰੋਸ ਵਾਂਕੋ ਪਾਪ ਮੈਂ ਪ੍ਰਵੀਨ ਪੀਨ।
ਤੇ ਮਹਾਰਾਜ ਮੈਂ ਬੇਨਤੀ ਕਰਦਾ ਹੈ, ਬਾਬੇ ਪ੍ਰਿਥੀ ਚੰਦ 'ਤੇ ਭਰੋਸਾ ਨਾ ਕਰਿਓ, ਬਾਬੇ ਪ੍ਰਿਥੀ ਚੰਦ 'ਤੇ ਵਿਸ਼ਵਾਸ ਨਾ ਕਰਿਓ, ਕਿਉਂਕਿ ਉਹਦਾ ਹਿਰਦਾ ਹੁਣ ਪਾਪੀ ਹੋ ਗਿਆ ਹੈ, ਤੇ ਪਾਪੀ ਹਿਰਦਾ ਰਾਤ ਦਿਨੇ ਪਾਪ ਹੀ ਪਾਪ ਸੋਚੀ ਜਾ ਰਿਹਾ ਹੈ।
ਸ਼੍ਰੀ ਗੁਰ ਨੇ ਸੁਨ ਸਾਚ ਪਨਿਓ ਜਬ।
ਜਦੋਂ ਪੰਡਿਤ ਨੇ ਸਾਰੀ ਗੱਲ ਸੱਚੀ ਸੱਚੀ ਦੱਸ ਦੇਣਾ ਕੀਤੀ, ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਕਹਿਣ ਲੱਗੇ ਹਨ,
ਹੋਏ ਕਿਰਪਾਲ ਬਖਾਨ ਤੋਂ ਬਹਿਨਾ।
ਕਿਰਪਾ ਦੇ ਘਰ ਦੇ ਵਿੱਚ ਆਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਨ ਲੱਗੇ,
ਖਤਾ ਜਿਨ ਕੀ ਤੁਝਨੇ।
ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਦੇ ਕਰਕੇ ਤੂੰ ਇਹ ਖਤਾ ਕਰਨੀ ਕੀਤੀ ਹੈ, ਜਿਸ ਪਿਰਥੀ ਚੰਦ ਦੇ ਮਗਰ ਲਾ ਕੇ ਤੂੰ ਇਹ ਗਲਤੀ ਕਰਨਾ ਕੀਤੀ ਹੈ,
ਅੱਗੇ ਬਿਨੈ ਕਰ ਹੋਵੇ ਮਨ ਦੇਨਾ,
ਤੇ ਉਸ ਪਰਮਾਤਮਾ ਦੇ ਅੱਗੇ ਤੂੰ ਕਰਨਾ ਕਰ। ਪੰਡਿਤ ਕਹਿਣ ਲੱਗਾ, ਮਹਾਰਾਜ ਮੈਨੂੰ ਬਖਸ਼ ਦੇਣਾ ਕਰੋ, ਮਹਾਰਾਜ ਮੈਨੂੰ ਮਾਫ਼ ਕਰ ਦੇਣਾ ਕਰੋ। ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਅਸੀਂ ਤੈਨੂੰ ਮਾਫ਼ ਨਹੀਂ ਕਰਨਾ। ਜਿਨ੍ਹਾਂ ਦੇ ਉੱਪਰ ਤੂੰ ਪਾਪ ਕਰਨ ਲੱਗਾ ਸਾਂ, ਜ਼ੁਲਮ ਕਰਨ ਲੱਗਾ ਸਾਂ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕਰ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਅੱਗੇ ਚਰਨਾਂ 'ਤੇ ਪੈ ਜਾਣਾ ਕਰ।
ਸੋ ਬਖਸ਼ੇ ਸਰਨੀ ਪਰੀਏ,
ਅਤੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸ਼ਰਨ ਪੈ ਜਾ, ਅਤੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੈਨੂੰ ਬਖਸ਼ ਸਕਦੇ ਹਨ।
ਅਪਰਾਧ ਅਸਾਤਨ ਤੇ ਜਿਨ ਪੈਣਾ,
ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤੂੰ ਅਪਰਾਧ ਤਾਂ ਬਹੁਤ ਵੱਡਾ ਕੀਤਾ ਹੈ, ਪਾਪ ਤਾਂ ਕੀਤਾ ਬਹੁਤ ਜ਼ਿਆਦਾ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਦੀ ਪਾਪੀਆਂ ਤੋਂ ਡਰਨ ਵਾਲੇ ਨਹੀਂ, ਕਦੀ ਪਾਪ ਤੋਂ ਡਰਨ ਵਾਲੇ ਨਹੀਂ, ਨਾ ਪਾਪੀ ਤੋਂ ਡਰਦੇ ਨੇ, ਨਾ ਪਾਪੀ ਦੇ ਕੀਤੇ ਹੋਏ ਪਾਪ ਤੋਂ ਡਰਦੇ ਨੇ। ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛਰਨ ਪੈ ਜਾਣਾ ਕਰ।
ਮਾਤ ਕੀ ਗੋਦ ਮੈਂ ਬੈਠੇ ਬਰਾਜਤ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਮਰ ਛੋਟੀ ਹੈ, ਛੋਟੀ ਉਮਰ ਦੇ ਵਿੱਚ ਮਾਤਾ ਗੰਗਾ ਜੀ ਦੀ ਗੋਦ ਵਿੱਚ ਬੈਠੇ ਹੋਏ ਸੋਭਾ ਪਾ ਰਹੇ ਹਨ, ਅਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲਿਆ, ਮਨ ਨੂੰ ਬਹੁਤ ਜ਼ਿਆਦਾ ਸੁੱਖ ਅਤੇ ਚੈਨ ਪੈਦਾ ਹੁੰਦਾ ਹੈ,
ਨਾਮ ਤੇ ਹੋਇਆ ਸੁੱਖ ਚੈਨ।
ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲੈ ਕਰਕੇ ਜੇ ਕੋਈ ਸਿੱਖ ਬੜੇ ਪਿਆਰ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਮ ਨਾਲ ਲੈ ਲੈਣ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਜਦੋਂ ਸਿੱਖ ਹੱਥ ਜੋੜ ਕੇ ਪਿਆਰ ਨਾਲ ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਲਏ, ਸਿੱਖ ਦੇ ਅੰਦਰੋਂ ਪਾਪ ਖਤਮ ਹੋ ਜਾਣਗੇ, ਸਿੱਖ ਦੇ ਅੰਦਰੋਂ ਡਰ ਖਤਮ ਹੋ ਜਾਏਗਾ, ਸਿੱਖ ਦੇ ਮਨ ਦੇ ਵਿੱਚ ਚੈਨ ਆ ਜਾਏਗਾ, ਮਨ ਦੇ ਵਿੱਚ ਸ਼ਾਂਤੀ ਆ ਜਾਏਗੀ। ਐਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛਰਨ ਵਿੱਚ ਪੈ ਜਾਣਾ ਕਰ।
ਹਰਗੋਬਿੰਦ ਕੀ ਦਿਸ਼ ਹੋਇ ਦਿਜ,
ਤੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਪੈ ਜਾਣਾ ਕਰ ਸਤਿਗੁਰਾਂ ਦੇ ਚਰਨੀ, ਤੇ ਉਦੋਂ ਪੰਡਿਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਵੇਖਣਾ ਕੀਤਾ,
ਬੇਨਤੀ ਵਾਕ ਕਹੇ ਸਮਦਾਈ।
ਉਸ ਵੇਲੇ ਬਹੁਤ ਜ਼ਿਆਦਾ ਬੇਨਤੀ ਵਾਲੇ ਘਗਿਆ ਕਰਕੇ ਬਚਨ ਕਹੇ, ਬਹੁਤੇ ਨਿਮਰਤਾ ਦੇ ਵਿੱਚ ਆ ਕਰਕੇ, ਬਹੁਤੇ ਦੀਨ ਹੋ ਕਰਕੇ ਇਸ ਪੰਡਿਤ ਨੇ ਫਿਰ ਇਉਂ ਕਹਿਣਾ ਕੀਤਾ ਹੈ,
ਸੇਵਕ ਮੈਂ ਸਭ ਸੇਵ ਕਰੋਂ ਤੁਮ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਘਰ ਦਾ ਸੇਵਕ ਸਾਂ, ਮਹਾਰਾਜ ਮੈਂ ਤੁਹਾਡੇ ਘਰ ਦੀ ਸੇਵਾ ਕਰਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਮੈਂ ਤੁਹਾਨੂੰ ਆਪਣੀ ਗੋਦੀ ਵਿੱਚ ਖਿਡਾਉਂਦਾ ਰਿਹਾ, ਹੈਗਾ ਤਾਂ ਮੈਂ ਬਹੁਤ ਪਾਪੀ, ਬਹੁਤ ਨੀਚ, ਅਤੇ ਪਰ ਮਹਾਰਾਜ ਮੈਨੂੰ ਆਪਣੇ ਦਰ ਘਰ ਦਾ, ਆਪਣੇ ਚਰਨਾਂ ਦਾ ਸੇਵਕ ਜਾਣ ਲੈਣਾ ਕਰੋ।
ਦੇਵਨ ਦੇਵ ਸਭੈ ਜਗਰਾਈ,
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਤੁਸੀਂ ਦੇਵਤਿਆਂ ਦੇ ਦੇਵਤੇ ਹੋ, ਦੇਵਤਿਆਂ ਨੂੰ ਵੀ ਪ੍ਰਕਾਸ਼ ਦੇਣ ਵਾਲੇ ਹੋ, ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਜਗਤ ਦੇ ਰਾਜੇ ਹੋ, ਸਾਰੇ ਸੰਸਾਰ ਦੇ ਮਹਾਰਾਜ ਤੁਸੀਂ ਮਾਲਕ ਹੋ।
ਮੈਂ ਮਤਹੀਨ ਕਰਿਓ ਅਪਰਾਧ,
ਪੰਡਿਤ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ 'ਤੇ ਪੈ ਕੇ ਬੇਨਤੀਆਂ ਕਰਨ ਲੱਗਿਆ, ਮਹਾਰਾਜ ਮੈਂ ਮਤ ਤੋਂ ਹੀਣਾ, ਮੈਂ ਖੋਟੀ ਮਤ ਵਾਲਾ, ਮੈਂ ਮੰਦੀ ਮਤ ਵਾਲਾ, ਮੈਂ ਨੀਚ ਮਤ ਵਾਲਾ, ਮਹਾਰਾਜ ਮੈਂ ਬਹੁਤ ਵੱਡਾ ਅਪਰਾਧ ਕਰਨ ਲੱਗਿਆ ਸੀਗਾ।
ਸ਼ਮੋ ਪ੍ਰਭੂ ਆਪ ਪਰਿਓ ਸ਼ਰਨਾਈ,
ਮਹਾਰਾਜ ਮੈਂ ਆਪ ਜੀ ਦੀ ਚਰਨ ਛਰਨ ਵਿੱਚ ਪੈ ਗਿਆ ਹਾਂ, ਮੇਰੇ 'ਤੇ ਕਿਰਪਾ ਕਰ ਦੇਣਾ ਕਰੋ, ਮੈਨੂੰ ਮਾਫ਼ੀ ਦੇ ਦੇਣਾ ਕਰੋ, ਮੈਨੂੰ ਮਾਫ਼ ਕਰ ਦੇਣਾ ਕਰੋ।
ਜੋ ਕਹਿ ਕੇ ਪੱਗ ਪੰਕਜ ਉੱਪਰ,
ਇਉਂ ਬੇਨਤੀਆਂ ਕਰਕੇ ਤਰਲੇ ਲੈ ਕੇ ਇਹ ਪੰਡਿਤ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਕਮਲਾਂ 'ਤੇ ਪੈ ਗਿਆ ਹੈ।
ਇਸ ਦਰਿਓ ਪਰ ਕਹਿ ਅਗਵਾਈ,
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹੋ ਕਰਕੇ ਸਤਿਗੁਰਾਂ ਦੇ ਚਰਨਾਂ 'ਤੇ ਸੀਸ ਰੱਖ ਦਿੱਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 5 ਸਾਢੇ 5 ਸਾਲ ਦੀ ਉਮਰ ਦੇ ਵਿੱਚ ਨੇ, ਮਾਤਾ ਗੰਗਾ ਜੀ ਦੀ ਗੋਦ ਵਿੱਚ ਬੈਠੇ ਹੋਏ ਨੇ। ਪੰਡਿਤ ਨੇ ਤਰਲੇ ਲੈ ਕੇ ਬੇਨਤੀਆਂ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਰੱਖ ਦੇਣਾ ਕੀਤਾ।
ਸੰਮਤ ਸ੍ਰੀ ਪਿਤ ਕੋ ਚਿਤ ਜਾਣੋ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੱਲ ਵੇਖਿਆ। ਪਿਤਾ ਜੀ ਦਾ ਆਛਾ ਜਾਣ ਕਰਕੇ, ਪਿਤਾ ਜੀ ਦੀ ਆਗਿਆ ਜਾਣ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ
ਦਇਆ ਨਿਧਬਾਨ ਤਬੇ ਹੋਏ ਆਈ।
ਉਸ ਵੇਲੇ ਦਇਆ ਵਾਲਾ ਸੁਭਾਅ ਜਿਹੜਾ ਹੈ ਨਾ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆ ਗਿਆ। ਭਗਤ ਕਹਿੰਦੇ ਨੇ, ਜੋ ਪੈ ਹਮਨਾ ਪਾਪ ਕਰੰਤਾ ਅਹ ਅਨੰਤਾ। ਹੇ ਪਰਮਾਤਮਾ ਜੀ, ਜੇ ਅਸੀਂ ਪਾਪੀ ਨਾ ਹੁੰਦੇ, ਜੇ ਅਸੀਂ ਪਾਪ ਨਾ ਕਰਦੇ, ਜੇ ਸਾਡੇ ਜੀਵਨ ਦੇ ਅਣਗਿਣਤ ਪਾਪ ਨਾ ਹੁੰਦੇ, ਕੋਈ ਗਿਣਤੀ ਮਿਣਤੀ ਸਾਡੇ ਪਾਪਾਂ ਦੀ ਨਹੀਂ। ਜੋ ਪੈ ਹਮ ਨਾ ਪਾਪ ਕਰੰਤਾ ਅਹ ਅਨੰਤਾ, ਪਤਤ ਪਾਵਣ ਨਾਮ ਕੈਸੇ ਹੁੰਦਾ। ਇਹ ਪਰਮਾਤਮਾ ਜੀ, ਤੁਹਾਡਾ ਫਿਰ ਪਤਤ ਉਦਾਹਰਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਪਾਪਾਂ ਨੂੰ ਬਖਸ਼ ਦੇਣ ਵਾਲਾ ਪਤਤ ਪਾਵਣ ਫਿਰ ਨਾਮ ਕਿਵੇਂ ਹੋਣਾ ਸੀ? ਤੁਹਾਡਾ ਮਹਾਰਾਜ ਪਤਤ ਪਾਵਣ ਨਾਂ ਤਾਂ ਹੀ ਹੈ ਜੇ ਅਸੀਂ ਪਾਪੀ ਹੈ, ਤੇ ਜੇ ਸਾਡੇ ਪਾਪ ਭਰੇ ਪਏ ਨੇ, ਤੁਸੀਂ ਤਾਂ ਹੀ ਪਤਤ ਪਾਵਣ ਹੋ। ਅਤੇ ਮਹਾਰਾਜ, ਜਦੋਂ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਦੇ ਹੋ, ਮਹਾਰਾਜ ਜਦੋਂ ਤੁਸੀਂ ਪਾਪੀਆਂ ਨੂੰ ਬਖਸ਼ਦੇ ਹੋ, ਤਾਂ ਤੁਹਾਡਾ ਇੱਕ ਸੁਭਾਅ ਹੈ ਮਹਾਰਾਜ, ਤੁਸੀਂ ਫਿਰ ਕਿਰਪਾ ਦੇ ਘਰ ਦੇ ਵਿੱਚ ਆ ਜਾਂਦੇ ਹੋ। ਮਹਾਰਾਜ ਤੁਸੀਂ ਫਿਰ ਕਿਰਪਾ ਦੇ ਵਿੱਚ ਆ ਜਾਂਦੇ ਹੋ, ਦਇਆ ਦੇ ਵਿੱਚ ਆ ਜਾਂਦੇ ਹੋ। ਅਤੇ ਜਿਹੜਾ ਦਇਆ ਵਾਲਾ ਤੁਹਾਡਾ ਸੁਭਾਅ ਹੈ ਨਾ, ਉਹ ਸਾਹਮਣੇ ਫਿਰ ਪ੍ਰਗਟ ਹੋ ਆਉਂਦਾ ਹੈ। ਅਤੇ ਜਦੋਂ ਪੰਡਿਤ ਨੇ ਬੇਨਤੀ ਕੀਤੀ, ਘਗਿਆ ਕਰਕੇ ਚਰਨੀ ਪੈ ਗਿਆ, ਅਤੇ ਉਹ ਬਿਰਧ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਇਆ ਕਰਨ ਵਾਲਾ ਸਾਹਮਣੇ ਆ ਗਿਆ ਹੈ।
ਕੀਨ ਮਹਾ ਅਪਰਾਧ ਜਿਨੇ,
ਜਿਸ ਪੰਡਿਤ ਨੇ ਬਹੁਤ ਜ਼ਿਆਦਾ ਵੱਡਾ ਅਪਰਾਧ ਕੀਤਾ ਸੀ, ਵੱਡਾ ਪਾਪ ਕੀਤਾ ਸੀਗਾ।
ਬਖਸ਼ੋ ਬੇਨਤੀ ਸੁਣ ਕੇ ਸਹਿ ਸਾਈ।
ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੀ ਬੇਨਤੀ ਸੁਣ ਕੇ, ਉਹਦੇ ਘਗਿਆ ਕਰਕੇ ਚਰਨ ਸ਼ਰਨ ਵਿੱਚ ਪਿਆ ਹੋਣ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਛੇਤੀ ਦੇ ਨਾਲ ਹੀ ਬਖਸ਼ ਦੇਣਾ ਕੀਤਾ।
ਨਾਥ ਨੇ ਹੱਥ ਪਸਾਰ ਤਬੈ।
ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਛੋਟੇ ਛੋਟੇ ਹਸਤ ਕਮਲ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉੱਪਰ ਕਰਨਾ ਕੀਤੇ।
ਮਾਥ ਤਰਿਓ ਦੁੱਤ ਸਾਥ ਸੁਹਾਈ।
ਤੇ ਉਸ ਵੇਲੇ ਸੋਭਾ ਵਾਲੇ ਪਾਵਨ ਪਵਿੱਤਰ ਛੋਟੇ ਛੋਟੇ ਹਸਤ ਕੰਬਲ, ਜਿਹੜੇ ਸ਼ਕਤੀ ਨਾਲ ਭਰੇ ਹੋਏ ਨੇ, ਕਿਰਪਾ ਨਾਲ ਭਰੇ ਹੋਏ ਨੇ, ਕਰਨਾ ਨਾਲ ਭਰੇ ਹੋਏ ਨੇ, ਐਸੇ ਪਾਵਨ ਪਵਿੱਤਰ ਹਸਤ ਕੰਬਲ ਇਸ ਪਾਪੀ ਪੰਡਿਤ ਦੇ ਮੱਥੇ ਦੇ ਉੱਪਰ ਰੱਖ ਦੇਣਾ ਕੀਤੇ।
ਇੱਕ ਗਰੀਬ ਨਵਾਜ ਗੁਰੂ ਬਿਨ।
ਉਸ ਵੇਲੇ ਇੱਕ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਬਿਨਾਂ, ਜਿਹੜੇ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਣ ਵਾਲੇ ਨੇ, ਜਿਹੜੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਆਪਣੇ ਚਰਨਾਂ ਨਾਲ ਜੋੜਨ ਵਾਲੇ ਹਨ।
ਨਾਨਕੇ ਬੀਜ ਕਹਾਂ ਵਡਿਆਈ।
ਇਹ ਸਾਧ ਸੰਗਤ ਜੀ, ਐਸੀ ਵਡਿਆਈ ਹੋਰ ਕਿਸੇ ਵਿੱਚ ਕਿੱਥੇ ਹੋ ਸਕਦੀ ਹੈ? ਇੱਕ ਗਰੀਬ ਨਿਵਾਜ ਗੁਰੂ ਤੋਂ ਬਿਨਾਂ ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਦੇਣਾ, ਵੱਡੇ ਵੱਡੇ ਅਪਰਾਧੀਆਂ ਨੂੰ ਬਖਸ਼ ਦੇਣਾ, ਐਸੀ ਵਡਿਆਈ ਦੁਨੀਆਂ ਦੇ ਵਿੱਚ ਗੁਰੂ ਘਰ ਤੋਂ ਬਿਨਾਂ ਹੋਰ ਕਿਤੇ ਨਹੀਂ ਹੋ ਸਕਦੀ। ਗੁਰੂ ਘਰ 'ਤੇ ਚੜ੍ਹਾਈ ਕਰਕੇ ਆਇਆ, ਗੁਰੂ ਨੂੰ ਮਾਰਨ ਵਾਸਤੇ ਆਇਆ, ਗੁਰੂ ਨੂੰ ਖਤਮ ਕਰਨ ਵਾਸਤੇ ਆਇਆ, ਅਤੇ ਗੁਰੂ ਅੱਗੇ ਸਰੋਪੇ ਦੇ ਰਿਹਾ। ਸਰੋਪੇ ਆਪਾਂ ਢਾਡੀ ਵਲਟੋਆ ਜੀ ਪਾਸੋਂ ਰੋਜ਼ ਸਰਵਣ ਕਰਦੇ ਹਾਂ ਨਾ, ਵੀ ਹਸਨ ਖਾਨ ਪਹਿਲਾਂ ਆਇਆ ਵੀ ਮਹਾਰਾਜ ਆਪਣੇ ਛੱਡ ਦਿਓ, ਸ਼ਸਤਰ ਸੁੱਟ ਦਿਓ, ਪਾਤਸ਼ਾਹ ਦੀ ਸ਼ਰਨੀ ਜਾ ਕੇ ਪੈ ਜਾਓ, ਸ਼ਾਹ ਜਾਣ ਦੇ, ਤੁਹਾਡੀ ਕੋਈ ਵਰਤ ਨਹੀਂ ਹੋਣੀ, ਨਹੀਂ ਤੁਹਾਨੂੰ ਫੜ ਕੇ ਖੜਿਆ ਜਾਣਾ, ਫੌਜ ਚੜ੍ਹ ਕੇ ਆ ਗਈ ਹੈ, ਤੁਹਾਨੂੰ ਹੁਣੇ ਖਤਮ ਕਰ ਦੇਣਗੇ। ਧਮਕੀਆਂ ਵੀ ਦਿੱਤੀਆਂ, ਫੌਜ ਵੀ ਚੜ੍ਹ ਕੇ ਆਈ, ਅਤੇ ਬਾਬੇ ਵਿਧੀ ਚੰਦ ਨੇ ਮੁਸ਼ਕਾਂ ਵੀ ਬੰਨ ਲਈਆਂ, ਫੜ ਵੀ ਲਿਆ। ਸਤਿਗੁਰੂ ਕਹਿੰਦੇ, ਕਹਿਣਾ ਕੁਛ ਨਹੀਂ, ਇਹਨੂੰ ਸਰੋਪਾ ਦਿਓ, ਸਰੋਪਾ। ਅੱਗੋਂ ਸਰੋਪਾ ਦਿੱਤਾ, ਅਤੇ ਕੱਲ੍ਹ ਆਪਾਂ ਇਤਿਹਾਸ ਸਰਵਣ ਕਰ ਰਹੇ ਸਾਂ ਵੀ ਜਿਹੜਾ ਬਿਰਧ ਸੱਚੇ ਪਾਤਸ਼ਾਹ ਨੇ ਵੱਡੀ ਉਮਰ ਦੇ ਵਿੱਚ, ਜਵਾਨੀ ਦੀ ਉਮਰ ਦੇ ਵਿੱਚ ਜਿਹੜੇ ਕਾਰਜ ਕੀਤੇ, ਉਹ ਛੋਟੀ ਅਵਸਥਾ ਦੇ ਵਿੱਚ ਹੀ ਸ਼ੁਰੂ ਕਰ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਖੱਪ ਗਈ, ਵੱਡੇ ਵੱਡੇ ਜਰਨੈਲ ਖਤਮ ਹੋ ਗਏ, ਅਤੇ ਜਿਹੜੀ ਮੁਗਲਾਂ ਦੀ ਫੌਜ ਝਾੜੀਆਂ ਵਿੱਚ ਲੁੱਕ ਗਈ, ਅਤੇ ਉਹਨਾਂ ਨੂੰ ਕੱਢਿਆ, ਉਹਨਾਂ ਨੂੰ ਪਹਿਲਾਂ ਪਾਣੀ ਪਿਆਇਆ ਢਾਬ ਤੋਂ, ਫਿਰ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਗੁਰੂ ਘਰੋਂ, ਅਤੇ ਜਿਹੜੇ ਉਹਨਾਂ ਦੇ ਮੇਨ ਮੇਨ ਸੀ, ਉਹਨਾਂ ਨੂੰ ਸਰੋਪੇ ਦੇ ਕੇ ਘੱਲਿਆ। ਆਏ ਮਾਰਨ ਵਾਸਤੇ ਚੜ੍ਹ ਕੇ, ਆਈ ਹੈ ਫੌਜ ਚੜ੍ਹ ਕੇ, ਗੋਲੀਆਂ ਬਰਛੀਆਂ ਤੀਰਾਂ ਤਲਵਾਰਾਂ ਦਾ ਮੀਂਹ ਵਰਿਆ ਹੈ, ਅਨੇਕਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਮੇ ਮਾਰੇ ਗਏ ਨੇ, ਇੱਧਰੋਂ ਗੁਰੂ ਕੇ ਸਿੱਖ ਵੀ ਸ਼ਹੀਦ ਹੋਏ ਨੇ, ਪਰ ਸਤਿਗੁਰੂ ਅੱਗੋਂ ਸਰੋਪੇ ਦੇ ਰਹੇ ਨੇ, ਸਰੋਪੇ ਵੈਰੀ ਨੂੰ ਵੀ ਸਰੋਪੇ ਦੇ ਰਹੇ ਨੇ। ਅਤੇ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਦਾ ਬਿਰਧ ਜਿਹੜਾ ਹੈ ਨਾ, ਇਹ ਛੋਟੀ ਉਮਰ ਦੇ ਵਿੱਚੋਂ ਸ਼ੁਰੂ ਕਰ ਦਿੱਤਾ, ਅਜੇ 5-5.5 ਸਾਲ ਦੀ ਉਮਰ ਹੀ ਹੈ, ਅਤੇ ਇਹ ਪਾਪੀ ਪੰਡਿਤ ਜਿਹੜਾ ਦਹੀਂ ਵਿੱਚ ਜ਼ਹਿਰ ਪਾ ਕੇ ਮਾਰਨਾ ਚਾਹੁੰਦਾ, ਉਹਦੇ 'ਤੇ ਕਿਰਪਾ ਕਰ ਦਿੱਤੀ, ਉਹਦੇ 'ਤੇ ਮਿਹਰ ਕਰ ਦੇਣਾ ਕੀਤੀ ਹੈ।
ਸੋ ਵੱਡੋ ਅਪਰਾਧ ਕਰਿਓ ਜਿਨ,
ਅਤੇ ਜਿਹਨੇ ਇੰਨੇ ਇੰਨੇ ਵੱਡੇ ਅਪਰਾਧ ਕੀਤੇ, ਵੱਡੇ ਵੱਡੇ ਪਾਪ ਕਰਨਾ ਕੀਤੇ,
ਪ੍ਰਾਣ ਕੇ ਹਾਨ ਲੋ ਕੀਨੋ ਪਾਈ,
ਸਤਿਗੁਰਾਂ ਦੇ ਪ੍ਰਾਣ ਖਤਮ ਕਰਨ ਤੱਕ ਵੀ ਜਿਹਨੇ ਚਾਰਾ ਕੀਤਾ, ਯਤਨ ਕੀਤਾ, ਉਪਾਅ ਕੀਤਾ ਵੀ ਮੈਂ ਗੁਰੂ ਦੇ ਪ੍ਰਾਣ ਹੀ ਖਤਮ ਕਰ ਦੇਣਾ ਕਰਾਂ, ਤੇ ਗਰੀਬ ਨਵਾਜ਼ ਗੁਰੂ ਮਹਾਰਾਜ ਨੇ ਉਹਨੂੰ ਵੀ ਬਖਸ਼ ਦੇਣਾ ਕੀਤਾ ਹੈ।
ਪਾਤਕ ਬਾਲਕ ਘਾਤਕ ਕੋ,
ਤੇ ਜਿਹੜਾ ਪਾਤਕ ਮੈਨੇ ਪਾਪੀ ਤੇ ਬਹੁਤ ਜ਼ਿਆਦਾ ਬਾਲ ਘਾਤ, ਬਾਲਾਂ ਨੂੰ ਖਤਮ ਕਰਨ ਵਾਲਾ, ਬੱਚੇ ਖਤਮ ਕਰਨ ਵਾਲਾ,
ਅੰਨ ਤੇ ਲਾਉਣ ਗੁਰੂ ਘਰ ਖਾਈ,
ਤੇ ਫਿਰ ਇੱਕ ਤਾਂ ਇੱਕ ਨੰਬਰ ਇਹ ਵੀ ਗੁਰੂ ਘਰ ਦੇ ਦਾ ਗੁਰੂ ਘਰ ਦਾ ਪਾਪੀ, ਦੂਜਾ ਨੰਬਰ ਬਾਲ ਘਾਤਕ, ਤੇ ਤੀਜਾ ਨੰਬਰ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਛਕਣ ਵਾਲਾ, ਗੁਰੂ ਘਰ ਦਾ ਲੂਣ ਖਾਣ ਵਾਲਾ।
ਸੋ ਤਤਕਾਲ ਬਿਨੈ ਸੁਣ ਕੇ,
ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਨੇ ਉਹਦੇ ਅਵਗੁਣ ਨਹੀਂ ਵੇਖੇ, ਉਹਦਾ ਗੁਨਾਹ ਨਹੀਂ ਵੇਖਿਆ, ਗੁਨਾਹ ਤਾਂ ਹੈ ਸੀ ਨਾ ਮਾਫ ਕਰਨ ਯੋਗ, ਇੱਕ ਘਰ ਦੇ ਵਿੱਚ ਰਹਿੰਦਾ ਹੋਵੇ, ਘਰ ਦਾ ਨੌਕਰ ਹੋਵੇ, ਘਰ ਦੇ ਵਿੱਚ ਸਾਰੇ ਥਾਵਾਂ 'ਤੇ ਖੁੱਲ੍ਹ ਹੋਏ, ਭਾਵੇਂ ਅੰਦਰ ਵੜਿਆ ਫਿਰੇ, ਬਾਹਰ ਤੁਰਿਆ ਫਿਰੇ, ਬੱਚਾ ਚੁੱਕੀ ਫਿਰੇ, ਕੁਛ ਮਰਜ਼ੀ ਖਾਂਦਾ ਪੀਂਦਾ ਫਿਰੇ, ਕੋਈ ਪਰਵਾਹ ਨਹੀਂ, ਗੁਰੂ ਘਰ ਵਿੱਚੋਂ ਮਾਇਆ ਮਿਲੇ, ਗੁਰੂ ਘਰ ਵਿੱਚ ਨੌਕਰੀ ਮਿਲੇ, ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਚੱਲੇ, ਗੁਰੂ ਘਰ ਵਿੱਚੋਂ ਉਹਦਾ ਪਰਿਵਾਰ ਭਲੇ, ਸਾਰੇ ਪਰਉਪਕਾਰ ਗੁਰੂ ਘਰ ਦੇ ਵਿੱਚੋਂ ਹੋਣ, ਅਤੇ ਫਿਰ ਵੀ ਪਾਪ ਕਰੇ, ਫਿਰ ਵੀ ਇੰਨਾ ਜ਼ਿਆਦਾ ਪਾਪ ਕਰੇ ਵੀ ਬਾਲ ਘਾਤਕ ਹੋ ਜਾਏ, ਜਿਹੜੇ ਘਰ ਦਾ ਲੂਣ ਖਾਏ ਉਸੇ ਘਰ ਦਾ ਹੀ ਬੱਚਾ ਮਾਰ ਦੇ, ਇਹ ਬਹੁਤ ਵੱਡਾ ਪਾਪ ਹੈ, ਵੀ ਉਸੇ ਘਰ ਦੇ ਵਿੱਚ ਹੀ ਕਤਲ ਕਰ ਦੇਣ ਲੱਗਾ ਸੀ, ਗੁਨਾਹ ਤਾਂ ਹੈਗਾ ਸੀ ਨਾ ਮਾਫ ਕਰਨ ਯੋਗ, ਪਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਨੇ, ਪਾਤਸ਼ਾਹ ਮਹਾਰਾਜ ਪਾਪੀਆਂ ਨੂੰ ਬਖਸ਼ਣ ਵਾਲੇ ਨੇ, ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਵੀ ਬਖਸ਼ ਦੇਣਾ ਕੀਤਾ ਹੈ।
ਕਰ ਦੀਨੋ ਨਿਹਾਲੋ ਪਿਖੇ ਸਮਦਾਈ,
ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਵੀ ਨਿਹਾਲ ਕਰ ਦਿੱਤਾ, ਉਹਦੇ 'ਤੇ ਕਿਰਪਾ ਕਰ ਦਿੱਤੀ, ਉਹਦੇ 'ਤੇ ਵੀ ਮਿਹਰ ਕਰ ਦਿੱਤੀ, ਸਾਰੀ ਦੁਨੀਆਂ ਨੇ ਵੇਖਣਾ ਕੀਤਾ। ਇੱਕ ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾਂ, ਇੱਕ ਗਰੀਬ ਨਵਾਜ਼ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਤੋਂ ਬਿਨਾਂ,
ਨਾਨਕ ਬੀਚ ਕਹਾਂ ਵਡਿਆਈ,
ਹੋਰ ਦੁਨੀਆਂ ਵਿੱਚ ਵਡਿਆਈ ਕਿੱਥੇ ਹੈ, ਵੀ ਗੁਰੂ ਘਰ ਦਾ ਅਪਰਾਧੀ, ਗੁਰੂ ਘਰ ਦਾ ਪਾਪੀ, ਗੁਰੂ ਘਰ ਦਾ ਨਿੰਦਕ, ਮਾਂ ਹਥਿਆਰਾ, ਉਹ ਵੀ ਗੁਰੂ ਘਰ ਵਿੱਚੋਂ ਬਖਸ਼ਿਆ ਜਾਏ, ਇਦੋਂ ਵੱਡੀ ਵਡਿਆਈ ਦੁਨੀਆਂ ਵਿੱਚ ਹੋਰ ਕਿਤੇ ਹੈਗੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਆਪਣੀ ਕਰਨੀ ਕਰ ਨਰਕ ਹੋਣਾ ਪਾਵੋਂ ਠੌਰ, ਮਹਾਰਾਜ ਜਿੰਨੇ ਮੇਰੇ ਪਾਪ ਹੈ, ਜਿੰਨੇ ਮੇਰੇ ਗੁਨਾਹ ਨੇ, ਜਿੰਨੇ ਮੇਰੇ ਵਿੱਚ ਅਵਗੁਣ ਨੇ, ਆਪਣੀ ਕਰਤੂਤ ਕਰਕੇ, ਆਪਣੀ ਕਰਨੀ ਕਰਕੇ ਮੈਂ ਨਰਕਾਂ ਵਿੱਚ ਵੀ ਮੈਨੂੰ ਥਾਂ ਨਾ ਮਿਲੇ, ਮੈਂ ਨਰਕਾਂ ਵਿੱਚ ਵੀ ਮਹਾਰਾਜ ਥਾਂ ਲੈਣ ਦਾ ਭਾਗੀ ਨਹੀਂ। ਆਪਣੀ ਕਰਨੀ ਕਰ ਨਰਕ ਹੋਣਾ ਪਾਵੋਂ ਠੌਰ, ਤੁਮਰੇ ਬਿਰਧ ਕਰ ਆਸਰੋ ਸੰਭਾਰ ਹੋ, ਮਹਾਰਾਜ ਮੈਂ ਜਦੋਂ ਤੁਹਾਡਾ ਬਿਰਧ ਵੇਖਣਾ, ਤੁਸੀਂ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲੇ ਹੋ, ਦੀਨਾਂ 'ਤੇ ਦਇਆ ਕਰਨ ਵਾਲੇ ਹੋ, ਵੱਡੇ ਵੱਡੇ ਪਾਪਾਂ ਨੂੰ ਇੱਕ ਖਿੰਨ ਵਿੱਚ ਬਖਸ਼ ਦਿੰਦੇ ਹੋ, ਅਤੇ ਮਹਾਰਾਜ ਉਦੋਂ ਮੇਰੇ ਦਿਲ ਨੂੰ ਧਰਵਾਸ ਹੁੰਦੀ ਹੈ, ਉਦੋਂ ਮੇਰੇ ਮਨ ਨੂੰ ਆਸਰਾ ਹੁੰਦਾ ਵੀ ਮੇਰਾ ਗੁਰੂ ਪਤਿਤ ਪਾਵਣੇ ਹੈ, ਮੇਰਾ ਗੁਰੂ ਗਲ ਸੇਤੀ ਲਾਇਕ ਹੈ, ਮੇਰਾ ਗੁਰੂ ਪਾਪਾਂ ਨੂੰ ਨਹੀਂ ਚਿਤਾਰਦਾ, ਮੇਰਾ ਗੁਰੂ ਅਵਗਣਾਂ ਨੂੰ ਨਹੀਂ ਵੇਖਦਾ, ਮੇਰਾ ਗੁਰੂ ਛੇਤੀ ਬਖਸ਼ ਦੇਣ ਵਾਲਾ ਬਖਸ਼ਿੰਦੇ ਹੈ। ਅਤੇ ਮਹਾਰਾਜ ਜਦੋਂ ਮੈਂ ਇਹ ਗੱਲ ਵੇਖਦਾ ਹੈ, ਉਦੋਂ ਮੇਰੇ ਮਨ ਵਿੱਚ ਕੁਛ ਆਸਰਾ ਹੋ ਆਉਂਦਾ ਹੈ, ਉਦੋਂ ਮੇਰੇ ਮਨ ਦੇ ਵਿੱਚ ਕੁਛ ਥੋੜ੍ਹੀ ਜਿਹੀ ਗੱਲ ਜਿਹੜੀ ਹੈ ਉਹ ਆ ਜਾਂਦੀ ਹੈ ਵੀ ਨਹੀਂ, ਮੈਨੂੰ ਹੋਰ ਕਿਸੇ ਥਾਂ 'ਤੇ ਲੋੜ ਨਹੀਂ, ਐਡਾ ਵੱਡਾ ਗੁਰੂ ਦਾ ਘਰ ਛੱਡ ਕੇ, ਐਡਾ ਬਖਸ਼ਿੰਦ ਗੁਰੂ ਛੱਡ ਕੇ, ਐਡਾ ਦੀਨ ਦਿਆਲੂ ਗੁਰੂ ਤਿਆਗ ਕਰਕੇ ਮੈਂ ਹੋਰ ਕਿੱਥੇ ਜਾਣਾ ਹੈ, ਜਿਹੜਾ ਮੇਰੇ ਪਾਪਾਂ ਅਤੇ ਵਿਕਾਰਾਂ ਨੂੰ ਵੀ ਨਹੀਂ ਚਿਤਵਣ ਵਾਲਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਰੂ ਘਰ ਤੋਂ ਬਿਨਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾਂ ਇਹ ਵਡਿਆਈ ਕਿਹਦੇ ਵਿੱਚ ਹੈ? ਭਾਵ ਹੋਰ ਕਿਸੇ ਇਹੋ ਜਿਹੀ ਵਡਿਆਈ ਨਹੀਂ ਵੇਖੀ ਜਾ ਸਕਦੀ।
ਇਸ ਪ੍ਰਕਾਰ ਬਖਸ਼ਿਓ ਸੋ ਦਿਜ,
ਇਸ ਤਰੀਕੇ ਦੇ ਨਾਲ ਉਸ ਪੰਡਿਤ ਨੂੰ, ਉਸ ਦਿਜ ਨੂੰ, ਉਸ ਬ੍ਰਾਹਮਣ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ ਦੇਣਾ ਕੀਤਾ।
ਗੁਰੂ ਗਰੀਬ ਨਵਾਜ,
ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਗਰੀਬ ਨਵਾਜ ਬਿਰਧ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਜੇ ਨਾ ਬਖਸ਼ਣ ਤੇ ਗਰੀਬ ਨਵਾਜ ਬਿਰਧ ਫਿਰ ਸਾਹਮਣੇ ਨਹੀਂ ਆਉਂਦਾ, ਕਿਰਪਾਲੂ ਤੇ ਦਿਆਲੂ ਸੁਭਾਅ ਸਾਹਮਣੇ ਨਹੀਂ ਆਉਂਦਾ। ਤੇ ਵੱਡਿਆਂ ਦੇ ਵਿੱਚ ਵਡਿਆਈ ਇਹ ਹੁੰਦੀ ਹੈ ਵੀ ਉਹ ਦੂਜਿਆਂ ਦੇ, ਛੋਟਿਆਂ ਦੇ ਅਵਗੁਣ ਨੂੰ ਨਹੀਂ ਵੇਖਦੇ, ਉਹਨਾਂ ਦੇ ਪਾਪ ਨੂੰ ਨਹੀਂ ਵੇਖਦੇ, ਛੇਤੀ ਦੇ ਨਾਲ ਬਖਸ਼ ਦਿੰਦੇ ਹਨ।
ਮਾਤ ਪਿਤਾ ਦੇਖਤ ਆਨੰਦ,
ਤੇ ਮਾਤਾ ਪਿਤਾ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਮਾਤਾ ਗੰਗਾ ਜੀ ਵੇਖ ਕਰਕੇ ਬਹੁਤੇ ਆਨੰਦ ਦੇ ਵਿੱਚ ਹਨ।
ਹਰ ਸਿੱਖ ਦਾਸ ਸਮਾਜ,
ਤੇ ਬਹੁਤ ਜ਼ਿਆਦਾ ਸਿੱਖ ਸੇਵਕ, ਸਿੱਖ ਦਾਸ ਸੱਜ, ਸਾਰਾ ਹੀ ਸਿੱਖਾਂ ਦਾ ਸਮਾਜ ਵੇਖ ਕਰਕੇ ਬਹੁਤਾ ਆਨੰਦ ਵਿੱਚ ਆ ਗਿਆ ਹੈ।
ਮਹਾ ਪ੍ਰਮਾਨ ਤੇ,
ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਮਹਿਮਾ ਹੈ, ਮਹਾ ਪ੍ਰਮਾਣ ਤੇ ਉਹਦੀ ਕੋਈ ਗਿਣਤੀ ਮਿਣਤੀ ਨਹੀਂ। ਪ੍ਰਮਾਣ ਦਾ ਅਰਥ ਹੁੰਦਾ ਹੈ ਗਿਣਤੀ, ਐਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗਿਣਤੀ ਮਹਿਮਾ ਹੈ ਜਿਹਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਹੈ।
ਮਹਾਂਪੁਰਖ ਸੁਖ ਕੰਦ,
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਮਹਾਂਪੁਰਖ ਨੇ, ਵੱਡਿਆਂ ਤੋਂ ਵੀ ਵੱਡੇ ਨੇ ਤੇ ਸੁੱਖਾਂ ਦੇ ਬੱਦਲ ਨੇ, ਸੁੱਖਾਂ ਦੀ ਜੜ ਹਨ।
ਗੁਰ ਘਰ ਮੇ ਅਵਤਾਰ ਲੈ,
ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਘਰ ਦੇ ਵਿੱਚ ਇਹ ਸ੍ਰੇਸ਼ਟ ਪਾਵਨ ਪਵਿੱਤਰ ਅਵਤਾਰ ਲੈਣਾ ਕੀਤਾ ਹੈ।
ਸ੍ਰੀ ਹਰਗੋਬਿੰਦ ਚੰਦ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਚੰਦਰਮੇ ਵਾਂਗੂ ਸੋਭਾ ਪਾਉਣ ਵਾਲੇ ਹਨ।
ਭਇਓ ਨਰਨ ਸਮੁਦਾਇ ਤਹਿ,
ਉਸ ਵੇਲੇ ਬਹੁਤ ਜ਼ਿਆਦਾ ਮਨੁੱਖ ਉਸ ਥਾਂ ਤੇ ਇਕੱਤਰ ਹੋਏ ਹਨ।
ਪਰਿਵਾਰ
ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਾਰ ਚੁਫੇਰੇ ਸਿੱਖ ਪਰਿਵਾਰ ਵਾਂਗੂ ਬੈਠੇ ਹੋਏ ਨੇ। ਚਾਰ ਚੁਫੇਰੇ ਬੈਠਣ ਨੂੰ ਪਰਿਵਾਰ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਲੰਘੇ ਦੇ ਚਾਰ ਚੁਫੇਰੇ ਗੁਰੂ ਕੇ ਪਿਆਰੇ ਪਰਿਵਾਰ ਹੋ ਕਰਕੇ ਬੈਠੇ ਹਨ।
ਅੱਗ ਦੀਰਘ ਪਿਖੋ,
ਤੇ ਉਸ ਵੇਲੇ ਬਹੁਤ ਜ਼ਿਆਦਾ ਅੱਗ ਪਾਪੀ ਜਿਹੜਾ ਇਹ ਪੰਡਿਤ ਹੈ ਇਹਨੂੰ ਵੇਖਣਾ ਕੀਤਾ।
ਬਖਸ਼ਿਓ ਬਹੁਰ ਉਦਾਰ,
ਤੇ ਉਸ ਵੇਲੇ ਸਿੱਖ ਸੇਵਕ ਆਪਣੇ ਆਪ ਦੇ ਵਿੱਚ ਵਿਚਾਰਾਂ ਕਰਦੇ ਨੇ ਵੀ ਬਹੁਤ ਵੱਡੇ ਪਾਪੀ ਨੂੰ ਉਹਦਾ ਪਾਪ ਵੇਖ ਕਰਕੇ, ਉਹਦਾ ਪਾਪ ਜਾਣ ਕਰਕੇ ਵੀ, ਉਹਦੀ ਅਵੱਗਿਆ ਜਾਣ ਕਰਕੇ ਵੀ, ਉਹਦੀ ਅਕਿਰਤ ਘਣਤਾਈ ਵੇਖ ਕਰਕੇ ਵੀ, ਅਕਿਰਤ ਘਣ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਹੋਇਆ ਪਰਉਪਕਾਰ ਭੁੱਲ ਜਾਏ, ਜਿਹੜਾ ਕਿਸੇ ਨੇ ਪਰਉਪਕਾਰ ਕੀਤਾ ਅਤੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਗਿਆ ਉਹਨੂੰ ਕਹਿੰਦੇ ਨੇ ਅਕਿਰਤ ਘਣ। ਕੋਈ ਬੰਦਾ ਬਹੁਤ ਜ਼ਿਆਦਾ ਗਰੀਬੀ ਦਾ ਮਾਰਿਆ ਹੋਇਆ, ਕੰਗਾਲੀ ਦਾ ਮਾਰਿਆ ਹੋਇਆ, ਦੁੱਖਾਂ ਦਾ ਮਾਰਿਆ ਹੋਇਆ ਕਿਸੇ ਕੋਲ ਆ ਜਾਏ, ਕੋਈ ਸੱਜਣਾ, ਕੋਈ ਪਿਆਰਾ, ਕੋਈ ਗੁਰਸਿੱਖ ਪ੍ਰੇਮੀ ਉਹਨੂੰ ਆਸਰਾ ਦੇ ਦੇ, ਆਸਰਾ ਦੇ ਕਰਕੇ ਉਹਨੂੰ ਹੌਸਲਾ ਦੇ ਕਰਕੇ, ਆਪਣੇ ਕੋਲੋਂ ਮਾਇਆ ਖਰਚ ਕੇ, ਆਪਣੇ ਕੋਲੋਂ ਯਤਨ ਕਰਕੇ ਉਹਦਾ ਕੰਮ ਕਾਰ ਚਲਾ ਦੇ, ਉਹਨੂੰ ਕਿਸੇ ਪ੍ਰਸ਼ਾਦੇ ਪਾਣੀ 'ਤੇ ਲਾ ਦੇ, ਉਹਦਾ ਕਿਸੇ ਤਰੀਕੇ ਦੇ ਨਾਲ ਭਲਾ ਕਰ ਦੇ। ਚਾਹੀਦਾ ਤਾਂ ਸੀ ਉਸ ਮਨੁੱਖ ਨੂੰ ਵੀ ਜਿਹਨੇ ਉਹਦੇ 'ਤੇ ਪਰਉਪਕਾਰ ਕੀਤਾ, ਜਿਹਨੇ ਉਹਦਾ ਭਲਾ ਕੀਤਾ ਅਤੇ ਉਹਦਾ ਪਰਉਪਕਾਰ ਹਮੇਸ਼ਾ ਚੇਤੇ ਰੱਖਦਾ, ਆਪਣੇ ਉਸ ਸਮੇਂ ਨੂੰ ਚੇਤੇ ਰੱਖਦਾ ਜਿਹੜੇ ਸਮੇਂ ਉਹਦੇ ਕੋਲ ਆਇਆ ਸੀ, ਪਰ ਜਦੋਂ ਕੰਮ ਕਾਰ ਚੱਲ ਪਿਆ, ਜਦੋਂ ਮਾਇਆਧਾਰੀ ਆਪ ਹੋ ਗਿਆ ਅਤੇ ਉਸ ਵੇਲੇ ਉਹਦਾ ਪਰਉਪਕਾਰ ਚੇਤੇ ਹੀ ਭੁੱਲ ਗਿਆ। ਉਦੋਂ ਕਹਿੰਦਾ ਮੇਰੀ ਕਿਸਮਤ ਸੀ, ਇਹ ਮੇਰੀ ਮਿਹਨਤ ਹੈ, ਤਾਂ ਕਰਕੇ ਮੈਂ ਇੱਥੇ ਪੁੱਜ ਗਿਆ। ਅਤੇ ਜਦੋਂ ਕੋਈ ਮਨੁੱਖ ਕਿਸੇ ਦਾ ਪਰਉਪਕਾਰ ਵਸਾਰ ਦੇ ਨਾ, ਉਹਨੂੰ ਕਹਿੰਦੇ ਨੇ ਅਕਿਰਤ ਘਣ, ਜਿਹੜਾ ਕਿਸੇ ਦਾ ਕੀਤਾ ਹੋਇਆ ਪਰਉਪਕਾਰ ਭਲਾ ਦੇ, ਉਹਦਾ ਨਾਂ ਅਕਿਰਤ ਘਣ ਹੈ। ਅਤੇ ਅਕਿਰਤ ਘਣ ਨੂੰ ਇੰਨਾ ਜ਼ਿਆਦਾ ਬੁਰਾ ਕਿਹਾ ਗਿਆ ਹੈ ਵੀ ਜਿਹਦਾ ਆਪਾਂ ਲੇਖਾ ਚੋਖਾ ਕਰ ਹੀ ਨਹੀਂ ਸਕਦੇ, ਜ਼ਬਾਨ ਤੋਂ ਕਹਿ ਕੇ ਨਹੀਂ ਸੁਣਾ ਸਕਦੇ, ਇੰਨਾ ਮਾੜਾ ਕਿਰਤ ਘਣ ਨੂੰ ਕਿਹਾ ਗਿਆ। ਅਤੇ ਬਾਣੀ ਵੀ ਕਹਿੰਦੀ ਆ ਕਿਰਤ ਘਣਾਂ ਨੂੰ ਕੋਈ ਥਾਂ ਹੀ ਨਹੀਂ ਹੈਗਾ ਪਰਮਾਤਮਾ ਦੀ ਦਰਗਾਹ ਵਿੱਚ। ਸਿੱਖ ਸੰਗਤ ਵਿਚਾਰ ਕਰਨ ਲੱਗੀ ਵੀ ਇਸ ਪੰਡਿਤ ਦਾ ਅਕਿਰਤ ਘਣਤਾਈ ਵੇਖ ਕਰਕੇ ਵੀ, ਇਹਦਾ ਪਾਪ ਵੇਖ ਕਰਕੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਦਾਤਾ ਹੋਵੇ ਅਦਕ ਹੀ,
ਤੇ ਫਿਰ ਵੀ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਬਖਸ਼ ਦੇਣਾ ਕੀਤਾ। ਦਾਤਾ ਹੋਵੇ ਤੇ ਸਤਿਗੁਰੂ ਵਰਗਾ, ਬਖਸ਼ਣਹਾਰ ਹੋਵੇ ਸਤਿਗੁਰੂ ਵਰਗਾ, ਅਕਿਰਤ ਘਣਾ ਨੂੰ ਪਾਲਣ ਵਾਲਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਰਗਾ।
ਜਬੈ ਤੈਨੂੰ ਬਲਜਵਾਨ
ਤੇ ਸਿੱਖ ਸੰਗਤ ਕਹਿਣ ਲੱਗੀ, ਅਜੇ ਤਾਂ ਉਮਰ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ, ਛੋਟੀ ਛੋਟੀ ਉਮਰ ਦੇ ਵਿੱਚ ਹੀ ਅਕਿਰਤ ਘਣਾ ਨੂੰ ਪਾਲਣ ਵਾਲੇ ਹੋ ਗਏ, ਛੋਟੀ ਉਮਰ ਦੇ ਵਿੱਚ ਹੀ ਮੂਰਖਾਂ ਨੂੰ ਅਕਿਰਤ ਘਣਾ ਪਾਪੀਆਂ ਨੂੰ ਬਖਸ਼ਣ ਵਾਲੇ ਹੋ ਗਏ, ਤੇ ਜਿਸ ਵੇਲੇ ਸਰੀਰ ਕਰਕੇ ਵੱਡੇ ਹੋਣਗੇ ਜਵਾਨ ਹੋ ਜਾਣਗੇ
ਕਰੇ ਨਿਹਾਲ ਅਨੇਕ ਹੀ,
ਤੇ ਉਸ ਵੇਲੇ ਅਨੇਕਾਂ ਲੋਕਾਂ ਨੂੰ ਅਨੇਕਾਂ ਪਾਪੀਆਂ ਨੂੰ ਅਨੇਕਾਂ ਕਿਰਤ ਘਣਾ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ ਦਿਆ ਕਰਨਗੇ।
ਜੋ ਇਨਕੇ ਵਿਦਮਾਨ,
ਤੇ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਪ੍ਰਗਟ ਹੀ ਇਹ ਨਿਸ਼ਾਨੀਆਂ ਦਿਸ ਰਹੀਆਂ ਹਨ।
ਇਤਿਹਾਦਕ ਕੀਰਤ ਕਰਤ,
ਇਤਿਹਾਦਕ ਗੁਰੂ ਕੇ ਪਿਆਰੇ ਸਿੱਖ ਪਿਆਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਦੇ ਹਨ।
ਭਰਤ ਹਰਖ ਉਰ ਬੀਚ,
ਤੇ ਆਪਣੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਹਰਖ ਖੁਸ਼ੀ ਨੂੰ ਧਾਰਨ ਕਰਦੇ ਹਨ ਜੀ।
ਕਰੋੜ ਯਤਨ ਕੋਈ ਕਰੋ,
ਤੇ ਕੋਈ ਕਰੋੜਾਂ ਹੀ ਯਤਨ ਕਰ ਲੈਣਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੁਰਾ ਕਰਨ ਵਾਸਤੇ, ਸਤਿਗੁਰੂ ਘਰ ਦੇ ਵਿੱਚ ਪਾਪ ਕਮਾਉਣ ਵਾਸਤੇ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਨ ਵਾਸਤੇ ਭਾਵੇਂ ਕੋਈ ਅਨੇਕਾਂ ਕਰੋੜਾਂ ਯਤਨ ਕਰ ਲੈਣਾ ਕਰੇ।
ਕਿਮ ਹੋਏ ਇਨਕੀ ਮੀਤ,
ਤੇ ਕਿਹੜੇ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਈ ਬੁਰਾ ਕਰ ਸਕਦਾ ਹੈ? ਨਹੀਂ, ਸੱਚੇ ਪਾਤਸ਼ਾਹ ਤੁਰਕੀ ਬਾਣੀ ਵਿੱਚ ਕਹਿੰਦੇ ਨੇ, ਜੇ ਇਸ ਕਾ ਬੁਰਾ ਕਰੇ ਕੋਈ ਪਾਪੀ ਤਿਸ ਜਮ ਕੰਕਰ ਖਾਹੀ ਜੀਓ, ਜਿਹੜਾ ਕੋਈ ਗੁਰੂ ਘਰ ਦਾ ਬੁਰਾ ਕਰੇਗਾ ਨਾ, ਜਮਕਾਲ ਉਹਨੂੰ ਹੀ ਖਾ ਜਾਣਾ ਕਰੇਗਾ।
ਧਾਏ ਹਤੀ ਪੰਨੰਗ ਹਨਿਓ,
ਤੇ ਇਸ ਤਰੀਕੇ ਨਾਲ ਜਿਹੜੇ ਪਹਿਲਾਂ ਵੀ ਗੁਰੂ ਘਰ ਦੇ ਉੱਪਰ ਚੜ੍ਹਾਈ ਕਰਕੇ ਆਏ, ਸਤਿਗੁਰਾਂ ਨੂੰ ਖਤਮ ਕਰਨ ਵਾਸਤੇ ਆਏ, ਉਹ ਦਾਈ ਖਤਮ ਕੀਤੀ, ਸਭ ਖਤਮ ਕੀਤਾ।
ਜਿਜ ਕੋ ਕੀਨ ਬਿਨਾਸ਼,
ਤੇ ਫਿਰ ਇਸ ਅਕਿਰਤ ਕਣ ਬਾਹਮਣ ਦਾ ਬਿਨਾਸ਼ ਕਰਨਾ ਕੀਤਾ।
ਉਲਟ ਪਰਤ ਹੈ ਤਿਨੋ ਪਰ,
ਤੇ ਉਹਨਾਂ ਦੇ ਉੱਪਰ ਹੀ ਉਹਨਾਂ ਦਾ ਕੀਤਾ ਹੋਇਆ ਉਲਟ ਪੈਂਦਾ ਹੈ।
ਜੋ ਚਾਹੇ ਕਰ ਆਸ,
ਤੇ ਜਿਹੜਾ ਕੋਈ ਸੱਚੇ ਘਰ ਦੇ ਵਿੱਚ ਬੁਰਾ ਕਰਨ ਦੀ ਆਸ ਲੈ ਕਰਕੇ ਆਵੇ, ਬੁਰਾ ਕਰਨ ਦੀ ਬੁੱਧੀ ਲੈ ਕਰਕੇ ਆਵੇ, ਕੋਈ ਯਤਨ ਕਰਕੇ ਆਵੇ, ਉਹਦਾ ਹੀ ਬੁਰਾ ਗੁਰੂ ਘਰ ਦੇ ਵਿੱਚੋਂ ਹੋਵੇਗਾ। ਕਦੀ ਗੁਰੂ ਦਾ ਬੁਰਾ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ? ਸਤਿਗੁਰੂ ਤਾਂ ਸਾਰਿਆਂ ਦਾ ਭਲਾ ਕਰਨ ਵਾਲੇ ਨੇ, ਅਤੇ ਸਤਿਗੁਰਾਂ ਦਾ ਕਿਸੇ ਤਰੀਕੇ ਨਾਲ ਬੁਰਾ ਨਹੀਂ ਹੋ ਸਕਦਾ, ਕਿਉਂਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਨਿਰਵੈਰ ਨੇ, ਅਤੇ ਨਿਰਵੈਰੇ ਨਾਲ ਕੋਈ ਜੇ ਵੈਰ ਕਰੇ ਤਾਂ ਆਪਣੇ ਘਰ ਨੂੰ ਹੀ ਤੀਲੀ ਲਾਉਂਦਾ ਹੈ, ਆਪਣਾ ਘਰ ਹੀ ਫੂਕਦਾ ਹੈ ਜੇ ਗੁਰੂ ਘਰ ਦੇ ਨਾਲ ਕੋਈ ਵੈਰ ਭਾਵਨਾ ਕਰਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਜੀਵਨ ਕੌਤਕ ਆਪਾਂ ਸਰਵਣ ਕਰ ਰਹੇ ਹਾਂ। ਸੋ ਵਿਚਾਰ ਕਰਦਿਆਂ ਹੋਇਆਂ, ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਆ ਸਾਧ ਸੰਗਤ ਨੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ। ਆਓ ਪਿਆਰ ਨਾਲ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਦੇ ਰਾਹੀਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।